ਤੇ ਸੁੱਖ ਹੋਇਆ ਹੈ ਜਿਨ੍ਹਾਂ ਨੇ ਆਪਣੀ ਰਚਨਾ ਨੂੰ ਮਾੜਾ ਬਣਾਇਆ। ਮਾੜਾ ਰੱਖਣੇ ਮਾਤਰ ਤੇ ਉਹਦਾ ਕੋਈ ਲਾਭ ਨਹੀਂ। ਕੰਠ ਰਮਣੀ ਰਾਮ ਰਾਮ ਮਾਲਾ, ਜਿਹੜਾ ਰਮਣੀ ਸੁੰਦਰ ਪਰਮੇਸ਼ਰ ਦਾ ਨਾਮ ਹੈ ਰਾਮ ਰਾਮ ਦਾ, ਉਸ ਨੂੰ ਕੰਠ ਤੋਂ ਭਾਈ ਉਚਾਰਨਾ, ਇਹੀ ਤੁਹਾਨੂੰ ਅਸੀਂ ਮਾੜਾ ਬਖਸ਼ਦੇ ਹਾਂ। ਸਵਾਸ ਸਵਾਸ ਸੁਮਨ ਭਜਨ ਕਰਿਆ ਕਰੋ। ਕਹਿੰਦੇ ਜੀ ਉਹ ਜਿਹੜੀ ਮਾਲਾ ਹੈ ਉਸ ਨੂੰ ਤਾਂ ਜਿਹੜੇ ਮਾਲਾ ਫੇਰਨ ਵਾਲੇ ਗੁਪਤ ਰੱਖਦੇ ਨੇ ਗੋਮੁਖੀ ਬਣਾ ਕੇ ਰੱਖਦੇ ਨੇ, ਗੁਸਲੀ ਜੀ ਬਣਾ ਕੇ ਉਹ ਆਪਦੇ ਗੁੱਟ ਨਾਲ ਬੰਨ ਲੈਣੀ, ਉੱਤੋਂ ਬੰਨ ਕੇ ਵਿੱਚ ਉਹਦੇ ਮਾਲਾ ਹੁੰਦੀ ਹੈ, ਵਿੱਚ ਫੇਰਦੇ ਰਹਿਣਾ ਵੀ ਪਤਾ ਨਾ ਲੱਗੇ ਵੀ ਮਾਲਾ ਹੈ ਜੀ ਕਿਹੜੀ। ਉਹ ਵੀ ਮਾਰਾ ਦੱਸੋ, ਸਤਿਗੁਰੂ ਜੀ ਕਹਿੰਦੇ ਸਤਿਗੁਰੂ ਜੀ ਹਸਤ ਉਂਝ ਪ੍ਰੇਮ ਧਾਰਨੀ, ਜਿਹੜੇ ਪ੍ਰੇਮ ਦੇ ਧਾਰਨੀ ਹੋਣਾ ਨਾ ਇਹੀ ਭਾਈ ਹਸਤ ਉਂਝ ਕਹੀਏ ਉਹ ਗੋਮੁਖੀ ਹੈ ਜਿਹਦੇ ਚ ਮਾਲਾ ਪਾਈ ਜੀ। ਪ੍ਰੇਮ ਦੀ ਧਾਰਨਾ ਤੋਂ ਬਿਨਾ ਰਾਮ ਨਾਮ ਜਪਿਆ ਹੋਇਆ ਸਪਨਾ ਨਹੀਂ ਹੁੰਦਾ। ਉਦਨਾ ਸਜੀਵ ਤੂੰ ਹੀ ਉਚਰਿਤ ਹੈ, ਜਾਪ ਦੇਖੀਏ ਤੇ ਜੋ ਪਾਈਏ ਅਜਾਪ ਦੇਵ, ਜਾਪ ਕਰਨੇ ਉਨਾੜੇ ਵਾਹਿਗੁਰੂ ਜੇ ਮਿਲ ਜਾਵੇ। ਇੱਕ ਕਮਾਤਮਾ ਚ ਰਹਿੰਦੀ ਹੈ ਨਿੱਕੀ ਜੀ ਚਿੜੀ, ਉਹ ਤੂੰ ਹੀ ਕਰਦੀ ਹੈ, ਉਹ ਕਿਤੇ ਪਰਮੇਸ਼ਰ ਦਾ ਨਾਮ ਤਾਂ ਨਹੀਂ ਜਪਦੀ। ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਭਦੀ ਬਾਣ, ਹਰ ਵੀ ਸਖਤ ਵੀ ਤੇਲ ਨਾ ਲਾਉਂਦੇ ਜੇ ਤੂੰ 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 ਕਰਦਾ ਹੀ ਰਹਿੰਦਾ, ਉਹ ਕੀ ਰੱਬ ਦਾ ਜਾਪ ਤਾਂ ਨਹੀਂ ਜਪਦਾ। ਪ੍ਰੇਮ ਤੋਂ ਬਿਨਾਂ ਸਖਤ ਨਹੀਂ ਜਪਿਆ ਹੋਇਆ ਦਸਮਤ ਆਪ ਜੀ ਦਰਸਾ ਰਹੇ ਨੇ। ਜੀ ਪਨਜੋ ਤੁਮ ਸਲੋਕ ਉਦਰਨੰਦਨੀ, ਹੇ ਪੰਥ ਜਨੋ ਸਲੋਕ ਸਰੂਪ ਸੁਮੀਰ ਸਾਜੋ ਦੇ ਚਾਰ ਮੁਕਤੀਆਂ ਬਕੁੰਠ ਦੀਆਂ, ਉਹਨਾਂ ਨੂੰ ਵੀ ਭਾਰੀ ਉੱਤਮ ਮੁਕਤੀਆਂ ਨੂੰ ਵੀ ਦੇਣ ਵਾਲਾ ਸਲੋਕ ਹੀ ਇਹ ਵਾਹਿਗੁਰੂ ਦਾ ਜਸ ਹੈ। ਉਸ ਨੂੰ ਰਚਨਾ ਤੋਂ ਭਟਿੰਜਿਆ ਉਚਾਰਿਆ ਕਰੋ ਤੁਸੀਂ। ਉਧਰ ਨੰਦ ਨੰਦਨੀ, ਉਧਰ ਜਾਓਗੇ ਤੁਸੀਂ ਭਾਈ ਜਿਹੜੀ ਨੇਤਰਾ ਨੂੰ ਆਨੰਦ ਨਹੀਂ ਦਿੰਦੀ, ਦਿੰਦੀ ਵੀ ਆ ਨਹੀਂ ਦਿੰਦੀ। ਨੈਣ ਨੰਦਨੀ ਸਖਤ ਜਿਹੜੀ ਮਾਇਆ ਨੂੰ ਕਹਿੰਦੇ ਆ। ਕਿੰਨਾ ਮਾਨ ਬੰਦਾ ਆਦਮੀ ਉਦਾਸ ਹੋਵੇ ਉਹਨੂੰ ਥੋੜੇ ਜਿਹੇ ਲੋਟ ਦਿਖਾ ਦਿਓ, ਕਹੂੰ ਜਨ ਹਾਂ ਸ਼ਾਂਤੀ ਆ ਗਈ ਜਾਂ ਮੇਰੇ ਹੱਥ ਚ ਫੜਾ ਦੇ, ਖੁਸ਼ ਹੋ ਜਾਂਦਾ ਤੇ ਉੜੀਆਂ ਕਿਧਰੇ ਚੱਕੀਆਂ ਜਾਂਦੀਆਂ ਬੱਚੇ ਦੀਆਂ। ਸੋ ਸਾਰਿਆਂ ਨੂੰ ਸਖਤ ਸੰਗਤ ਜੀ ਦੇਖ ਕੇ ਜਿਹਨਾਂ ਨੂੰ ਖੁਸ਼ੀ ਪ੍ਰਾਪਤ ਹੋ ਜਾਵੇ ਉਹਨੂੰ ਨੈਣ ਨੰਦਨੀ ਮਾਇਆ ਨੂੰ ਕਹਿੰਦੇ। ਵੈਸੇ ਬ੍ਰਹਮਾਨੰਦ ਨਹੀਂ ਦਿੰਦੀ ਹੈ, ਝੂਠਾ ਆਨੰਦ ਜ਼ਰੂਰ ਦਿੰਦੀ। ਜਿਹੜੀ ਬ੍ਰਹਮਾਨੰਦ ਸਤਸੰਗੀ ਨਹੀਂ ਦਿੰਦੀ ਦੇਖਣੇ ਮਾਤਰ ਸੇ, ਔਰ ਵਿਸ਼ਿਆਨੰਦ ਨੂੰ ਸਤਸੰਗੀ ਦੇਣ ਵਾਲੀ ਹੈ ਦੇਖਣੇ ਮਾਤਰ ਸੇ, ਐਸੀ ਮਾਇਆ ਤੋਂ ਭਾਈ ਤੁਸੀਂ ਉਧਰ ਜਾਵੋਗੇ ਤੁਹਾਡੀ ਕਲਿਆਣ ਹੋ ਜਾਵੇ। ਉਸ ਤੋਂ ਉਪਰੰਤ ਸਤਸੰਗਤ ਜੀ ਕਹਿੰਦੇ ਮਹਾਰਾਜ ਐਸਾ ਨਾਮ ਆਪ ਕਿਹੜੇ ਯੁਕਤੀ ਨਾਲ ਦਿੰਦੇ ਹੋ? ਮਹਾਰਾਜ ਕਹਿੰਦੇ ਭਾਈ ਗੁਰੂ ਧਾਰੇ ਬਿਨਾਂ ਨਾਮ ਨਹੀਂ ਪ੍ਰਾਪਤ ਹੁੰਦਾ। ਕਹਿੰਦੇ ਜੀ ਇਹ ਗੁਰੂ ਨਹੀਂ ਧਾਰਦੇ ਕਿ ਉਹਦੀ ਉਹਨਾਂ ਦਾ ਚਿੰਤਨ ਸਫਲਾ ਨਹੀਂ? ਮਹਾਰਾਜ ਕਹਿੰਦੇ ਨਾ ਭਾਈ, ਗੁਰਮੰਤਰ ਹੀ ਨਸ ਜੋ ਪ੍ਰਾਣੀ ਪ੍ਰਭੰਤ ਜਨਮ ਭ੍ਰਸ਼ਟਨ ਹੈ। ਇਹ ਪੰਡਿਤ ਜਨੋ ਗੁਰਮੰਤਰ ਤੋਂ ਹੀਣਾ ਜੋ ਪ੍ਰਾਣੀ ਅਸ ਹੈ। ਭਾਵ ਜੀ ਨੇ ਗੁਰਮੰਤਰ ਵਾਹਿਗੁਰੂ ਨਹੀਂ ਗਿਆ, ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਨਹੀਂ ਛਕਿਆ, ਗੁਰੂ ਸਾਹਿਬ ਨੂੰ ਸੱਚ ਦੀ ਪ੍ਰਤੱਖ ਨਹੀਂ ਸਮਝਿਆ, ਪੰਜਾਂ ਪਿਆਰਾਂ ਮੂਹਰੇ ਹੱਥ ਜੋੜ ਕਰਕੇ ਸੀਸ ਗੁਰੂ ਕੀ ਭੇਟਾ ਨਹੀਂ ਕੀਤਾ। ਐਸੇ ਜਿਹੜੇ ਭਾਈ ਗੁਰਮੰਤਰ ਤੋਂ ਹੀਣੇ ਨੇ ਉਹ ਪ੍ਰਾਣੀ ਸਰਗੰਤ ਅਤਿਅੰਤ ਹੀ ਸਰਕਾਰ ਯੋਗ ਨੇ, ਜਨਮ ਭ੍ਰਿਸ਼ਟ ਨੇ, ਉਹਨਾਂ ਦਾ ਜਨਮ ਹੀ ਸਾਰਾ ਭ੍ਰਿਸ਼ਟਿਆ ਹੋਇਆ, ਉਹਨਾਂ ਦੀ ਜ਼ਿੰਦਗੀ ਨਿਸਫਲ ਹੈ। ਗੁਰੂ ਅਮਰਦਾਸ ਸਾਹਿਬ ਜੀ ਸਤਿਸੰਗ ਜੀ ਗੰਗਾ ਤੇ ਪੈਦਲ ਜਾਇਆ ਕਰਦੇ, 18 ਵਾਰੀ ਆਤ ਜੀ ਗਏ। ਇੱਕ ਵਾਰੀ ਸਤਿਸੰਗ ਜੀ ਇੱਕ ਧਰਮਸ਼ਾਲਾ ਚ ਦੁਪਹਿਰਾ ਕੱਟ ਰਹੇ ਸੀ, ਅੱਗੇ ਮੁਸਾਫਰ ਲੋਕ ਜਦੋਂ ਦੁਪਹਿਰਾ ਹੋ ਜਾਣਾ 12-1 ਦਾ ਟਾਈਮ, ਉਦੋਂ ਰਾਹਾਂ ਵਿੱਚ ਧਰਮਸ਼ਾਲਾ ਚੜ੍ਹ ਜਾਣਾ, 2 ਘੰਟੇ ਠਹਿਰਨਾ, ਧੁੱਪ ਘੱਟੀ ਤੋਂ ਫੇਰ ਪੈਦਲ ਚੱਲ ਪੈਣਾ। ਧਰਮਸ਼ਾਲਾ ਚ ਆਪ ਜੀ ਸਤਿਸੰਗ ਜੀ ਦੁਪਹਿਰਾ ਧਰਨ ਵਾਸਤੇ ਟਿਕੇ, ਇੱਕ ਬ੍ਰਹਮਚਾਰੀ ਸਾਧੂ ਮਿਲ ਗਿਆ, ਬੜੀਆਂ ਬਾਤਾਂ ਸੋਹਣੀਆਂ ਕੀਤੀਆਂ, ਬੜਾ ਪਿਆਰ ਸਤਿਸੰਗ ਜੀ ਗੁਰੂ ਅਮਰਦਾਸ ਸਾਹਿਬ ਜੀ ਨਾਲ ਹਿੱਤ ਹੋਇਆ, ਉਹਦਾ ਵੀ ਮਹਾਰਾਜ ਜੀ ਦਾ ਵੀ ਹਿੱਤ ਉਹਦੇ ਨਾਲ ਹੋਇਆ। ਸਤਿਗੁਰੂ ਮਹਾਰਾਜ ਦੇ ਮਨ ਵਿੱਚ ਕਿ ਇਹੋ ਜਿਹਾ ਸਾਧੂ ਤਾਂ ਇਹ ਗੰਗਾ ਜੀ ਦੀ ਕਿਰਪਾ ਹੋਈ ਹੈ ਮਿਲਿਆ ਹੈ, ਜੇ ਨਾਲ ਹੀ ਚੱਲੇ ਤਾਂ ਚੱਲੇ ਲੈ ਚੱਲੀਏ, ਅਸੀਂ ਗ੍ਰਸਥ ਜੀ ਹੈ, ਇਹ ਬ੍ਰਹਮਚਾਰੀ ਦੀ ਘਰ ਸੇਵਾ ਕਰਾਂਗੇ, ਜਨਮ ਸਫਲਾ ਹੋ। ਜੇਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾ ਹੈ ਤੇ ਕਰਮਾ ਹਰ ਸਾਲ ਕੇ ਭੂਤ ਬੱਚੇ ਤੈਨੂੰ ਮਾਰ ਦੇ। ਉਹਨੂੰ ਸਤ ਸੰਗਤ ਜੀ ਨਾਲ ਹੀ ਮਹਾਰਾਜ ਲੈ ਆਇਆ। ਜਦੋਂ ਸਤ ਸੰਗਤ ਜੀ ਰਾਤਰੀ ਦਾ ਸਮਾਂ ਹੋਇਆ, ਆਪ ਜੀ ਸਤ ਸੰਗਤ ਜੀ ਬਚਨ ਕਰਦੇ ਆ, ਭੋਜਨ ਛੱਡ ਲਿਆ, ਕੋਠੇ ਤੇ ਮੰਜੇ ਲਾਏ ਹੋਏ ਆ। ਬ੍ਰਹਮਚਾਰੀ ਸਤ ਸੰਗਤ ਜੀ ਸੁਧੇ ਸਿੱਧ ਪੁੱਛਦਾ, ਪੁਰਖਾ ਤੇਰਾ ਗੁਰੂ ਕੌਣ ਹੈ? ਇੰਨਾ ਚਿਰ ਹੋ ਗਿਆ ਸਫ਼ਰ ਕਰਦੇ ਹਾਂ, ਆਪਾਂ ਆ ਰਹੇ ਹਾਂ, ਅੱਜ ਤੇਰੇ ਘਰ ਆਏ ਹਾਂ, ਭੋਜਨ ਛਕਿਆ ਹੈ, ਤੇਰਾ ਗੁਰੂ ਕੌਣ ਹੈ? ਉਸ ਵੇਲੇ ਤਾਂ ਸੰਗੀ ਗੁਰੂ ਅਮਰਦਾਸ ਜੀ ਕਹਿੰਦੇ, ਬ੍ਰਹਮਚਾਰੀ ਜੀ, ਗੁਰੂ ਮੈਂ ਹਲੇ ਕੋਈ ਧਾਰਿਆ ਨਹੀਂ, ਮੈਂ ਹਲੇ ਖੋਜ ਵਿੱਚ। ਬ੍ਰਹਮਚਾਰੀ ਸਤ ਸੰਗੀ ਉਸ ਵੇਲੇ ਪਛਤਾਉਣ ਲੱਗ ਗਿਆ, ਕਹਿੰਦਾ ਉਹ ਕਹਿੰਦਾ ਜਿੰਨਾ ਮੇਰਾ ਬ੍ਰਹਮਚਰਜ ਰੱਖਿਆ ਹੋਇਆ ਸੀ, ਜਿੰਨੇ ਮੈਂ ਗੰਗਾ ਤੇ ਜਾ ਕੇ ਤੀਰਥ ਇਸ਼ਨਾਨ ਯਾਤਰਾ ਕਰਦਾ ਰਿਹਾ, ਜਪ ਤਪ ਕੀਤਾ, ਅੱਜ ਮੇਰਾ ਸਾਰਾ ਤੁਸੀਂ ਨਸ਼ਟ ਕਰ ਦਿੱਤਾ। ਸਤਿਗੁਰੂ ਅਮਰਦਾਸ ਜੀ ਸਤ ਸੰਗੀ ਉਸੇ ਵੇਲੇ ਚਿੰਤਤ ਹੋਏ, ਕਹਿੰਦੇ ਕੀ ਕਾਰਨ ਹੈ? ਕਹਿੰਦੇ ਤੁਹਾਡੇ ਬੁਰੇ ਦੀ ਮੈਂ ਸੰਗਤ ਕਰਦਾ ਰਿਹਾ ਇੰਨੇ ਦਿਨ। ਉੱਠ ਕੇ ਸਤ ਸੰਗਤ ਜੀ ਰਾਤ ਨੂੰ ਬਿਨਾਂ ਦੱਸੇ ਤੁਸੀਂ ਸਤ ਸੰਗਤ ਜੀ ਚਲਿਆ ਗਿਆ, ਸੋਣਾ ਕੀ ਨਹੀਂ ਸੀ ਘਰ। ਜਦੋਂ ਦੇਖਿਆ ਸਤ ਸੰਗੀ ਘੰਟੇ ਇੱਕ ਵਾਰ ਗੁਰੂ ਅਮਰਦਾਸ ਜੀ ਨੇ ਕਿ ਬ੍ਰਹਮਚਾਰੀ ਕਹਿੰਦੇ ਹੈ, ਵੱਡਾ ਪਛਤਾਤਾਪ ਕੀਤਾ ਸਤ ਸੰਗਤ ਜੀ, ਆਪ ਨੂੰ ਰਾਤ ਸਾਰੀ ਨੀਂਦ ਨਹੀਂ ਆਈ। ਜਦੋਂ ਤੜਕਾ ਜਿਹਾ ਹੋਇਆ ਆਪ ਜੀ ਦੇ, ਸਤ ਸੰਗਤ ਜੀ ਗੁਮਾਂਢੀ ਆਪਦੇ ਭਤੀਜੇ ਨੂੰ ਸਤ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਲੜਕੀ ਦਿੱਤੀ, ਅਮਰੋਂ ਵਿਆਹੀ ਹੋਈ ਸੀ, ਤੜਕੇ ਉੱਠ ਕੇ ਜਦੋਂ ਦੁੱਧ ਲੜਕਣ ਲੱਗੀ, ਉਹਨੇ ਸਤ ਸੰਗਤ ਜੀ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ। ਅੰਮ੍ਰਿਤ ਨਹੀਂ ਬਾਣ ਜਪਜੀ ਸਾਹਿਬ ਪੜ੍ਹਿਆ, ਉਸ ਤੋਂ ਬਾਅਦ ਚੇ ਤੁਕੀ ਨਹੀਂ ਬਾਬ ਰਿਹਾ ਗੁਣ ਐ ਸਤ ਸੰਗਤ ਇਹੋ ਜਿਹੇ ਸ਼ਬਦ ਨੇ ਮਾਰੂ ਰਾਗ ਦੇ ਅੰਦਰ, ਹਰ ਬਿਸਰ ਤੇਰੇ ਗੁਣ ਗਲੇ, ਹਰੀ ਦੇ ਸਿਮਰਨ ਕਰਕੇ ਤੇਰੇ ਗੁਣ ਗਲ ਜਾਣਗੇ, ਤੂੰ ਨਸਬਤ ਹੋ ਜਾਵੇਗਾ। ਸਾਰੇ ਸਤ ਸੰਗਤ ਦੇ ਉਬਰਾਗਮਈ ਸ਼ਬਦ ਨੂੰ ਲੱਗੀ ਪੜ੍ਹਨ, ਮਹਾਰਾਜ ਤੋਂ ਰਿਹਾ ਮੈਂ ਗਿਆ, ਉੱਠ ਕੇ ਆਸਣ ਤੋਂ ਥੱਲੇ ਤਖਤਿਆਂ ਦੇ ਕੋਲੇ ਓਹਲੇ ਹੋ ਕੇ ਸੁਣਨ ਲੱਗ ਪਏ ਕਿ ਜੇ ਗਾਹਾਂ ਲੰਘੇ ਤਾਂ ਬੀਬੀ ਸੰਗ ਨਾ ਜਾ। ਜਦੋਂ ਸਤ ਸੰਗਤ ਸ਼ਬਦ ਪੜ੍ਹ ਚੁੱਕੀ, ਦਿਨ ਚੜ੍ਹਿਆ, ਬੇਨਤੀ ਦੁਆਰਾ ਸਤ ਸੰਗਤ ਬੀਬੀ ਅਮਰ ਨੂੰ ਲੈ ਕੇ ਖਡੂਰ ਸਾਹਿਬ ਆ ਕੇ ਗੁਰੂ ਵਾਲੇ ਬਣੇ ਖਾਲਸਾ ਜੀ। ਗੁਰਮੰਤਰ ਹੀ ਰਸਜੋ ਪ੍ਰਾਣੀ, ਗੁਰਮੰਤਰ ਤੋਂ ਭਾਈ ਜੀ ਨਾਲ ਜਿਹੜਾ ਖਾਲੀ ਪ੍ਰਾਣੀ ਹੈ ਉਹਦਾ ਜਨਮ ਸਤ ਸੰਗਤ ਤ੍ਰਿਕਾਰ ਯੋਗ ਹੈ। ਕੂਕਰੈ ਸੁਕਰੈ ਦਰਦ ਬੈ ਕਾਕੈ ਸਰਪ ਨੈ ਤੁਲ ਕਲ ਹੈ। ਆਪ ਜੀ ਕਹਿੰਦੇ ਉਹ ਕੁੱਤਿਆਂ ਨਾਲੋਂ ਵੀ ਮਾੜਾ ਹੈ, ਕੁੱਤੇ ਥਲੇ ਗੁਣ ਨੇ, ਉਹ ਮਾਲਕ ਦਾ ਸਤ ਸੰਗਤ ਜੀ ਵਫ਼ਾਦਾਰ ਹੈ। ਜੇ ਕਿਸੇ ਦੇ ਘਰ ਦਾ ਭੋਜਨ ਛਕਦਾ ਹੈ, ਰਾਖੀ ਹਮੇਸ਼ਾ ਕਰਦਾ ਹੈ। ਇਸ ਤਰ੍ਹਾਂ ਸੂਰ ਦੇ ਵਿੱਚ ਗੁਣ ਨੇ ਸਤ ਸੰਗਤ ਜੀ। ਕਬੀਰ ਸਾਹਿਬ ਨੇ ਕਿਹਾ, ਕਬੀਰ ਸਾਕਤ ਤੇ ਸੂਕਰ ਭਲਾ ਰਾਖੇ ਆਛਾ ਗਾਲ, ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲੈ ਨਾ, ਸਾਕਤ ਪੁਰਸ਼ ਮਰ ਜਾਵੇ ਕੋਈ ਨਾਉ ਨਹੀਂ ਰਹਿੰਦਾ, ਕਦੇ ਸ਼ੁਕਰ ਹੈ ਲੜਾਈਆਂ ਦੀ ਜੜ ਸੀ ਪਿੰਡ ਚੋਂ ਚੱਕਿਆ ਗਿਆ। ਜੇ ਸੂਰ ਮਰ ਜਾਏ ਕਹਿੰਦੇ ਵੀ ਗੰਦਗੀ ਫੈਲ ਗਈ, ਸਫਾਈ ਕਰ ਦਿੰਦਾ ਸੀ ਚੰਗਾ ਸੀ। ਗਧੇ ਵਿੱਚ ਗੁਣ ਨੇ ਖਾਂਦੇ, ਗਧੇ ਵਰਗਾ ਸੰਤੋਖੀ ਕੌਣ ਹੋ ਜਾਊਗਾ? ਇਹ ਤਾਂ ਜਿਹੜਾ ਨੁਬਰਾ ਆਦਮੀ ਉਹ ਤਾਂ ਸੰਤੋਖੀ ਨਹੀਂ ਹੁੰਦਾ, ਉਹ ਕਿਸੇ ਗੁਰਪੀਰ ਦਾ ਨਹੀਂ ਹੁੰਦਾ, ਸਭ ਨੂੰ ਠੱਗਦਾ ਨੁਬਰਾ ਆਦਮੀ, ਰਿਕ ਨੂੰ ਮਸ਼ਕ ਨਹੀਂ ਕਰਦਾ। ਗਧਾ ਸਤ ਸੰਗੀ ਸੰਤੋਖ ਦੇ ਸਹਿਤ ਜੋ ਮਿਲਦੇ ਖਾ ਲੈਣਾ, ਸਾਰਾ ਦਿਨ ਸਤ ਸੰਗੀ ਭਾਰ ਢੋਦੇ, ਧੁੱਪ ਨੀਂਦ ਦੀ ਪ੍ਰਵਾਹ ਨਹੀਂ ਕਰਨੀ, ਠੰਡ ਦੀ ਪ੍ਰਵਾਹ ਨਹੀਂ ਕਰਨੀ। ਉਹ ਗਧੇ ਦਾ ਗੁਣ ਹਨ, ਲੇਕਿਨ ਉਹਦੇ ਤਾਂ ਇਹ ਵੀ ਗੁਣ ਨਹੀਂ। ਕਾਂ ਦੀ ਨਿਆਂ ਸਤ ਸੰਗੀ ਪਰਾਈ ਨਿੰਦਿਆ ਦੀ ਬਿਸ਼ਟਾ ਖਾਂਦਾ ਰਹਿੰਦਾ, ਨਿੰਦਿਆ ਕਰਦਾ ਨੁਬਰਾ ਆਦਮੀ। ਕਾਂ ਨਾਲੋਂ ਵੀ ਸਤ ਸੰਗੀ ਕਾਂ ਵਰਗਾ ਕਾਲਾ ਪਾਪੀ ਹੈ। ਸਰਪ ਨੇ ਤੁਲਖ ਲੈ, ਉਹ ਮੂਰਖ ਸੱਪ ਵਰਗਾ ਹੈ, ਸੱਪ ਹਲੇ ਚੰਗਾ ਹੈ ਜੇ ਉਸਨੂੰ ਛੇੜੀਏ ਤਾਂ ਲੜਦਾ ਹੈ। ਨੁਬਰਾ ਆਦਮੀ ਪਤਾ ਨੀ ਕਿਹੜੇ ਵੇਲੇ ਤਰਕ ਮਾਰ ਦੇਣੀ ਆ ਤੁਹਾਨੂੰ, ਉਹਦਾ ਭਰੋਸਾ ਹੀ ਕੋਈ ਨੀ ਸਤ ਸੰਗਤ ਜੀ ਨੁਬਰੇ। ਸੋ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਪੰਡਿਤ ਜਨੋ, ਨੁਬਰੇ ਕਹਿ ਨੌ ਬੁਰਾ। ਨੁਬਰੇ ਦਾ ਤਾਂ ਭਾਈ ਨੌ ਬਹੁਤ ਹੀ ਲੈਣਾ ਬੁਰਾ ਹੈ। ਜਿਉਂ ਨੁਬਰਾ ਬਹੁਤ ਵਾਤਾਂ ਜਾਣਾ, ਹਰ ਦਰਗਾਹ ਹੈ ਭ੍ਰਿਸ਼ਟੀ, ਹਰੀ ਦਰਗਾਹ ਵਿੱਚ ਭ੍ਰਿਸ਼ਟਿਆ ਜਾਂਦਾ ਖਾਲਸਾ ਜੀ। ਉਹ ਬਾਤਾਂ ਬਹੁਤ ਜਾਣਦਾ ਹੈ, ਨੁਬਰੇ ਨਾਲ ਗੱਲਾਂ ਕਰਕੇ ਦੇਖ ਲਓ, ਤੁਹਾਨੂੰ ਸਤ ਸੰਗਤ ਜੀ ਗੱਲ ਨਹੀਂ ਆਉਣ ਦੇਵੇਗਾ। ਇਸੇ ਤਰ੍ਹਾਂ ਬਹੁਤ ਸਤ ਸੰਗਤ ਪੁਰਾਤਨ ਅਖਿਆਨ ਹੈ। ਨਾਰਦ ਦੇਹ ਤੋਂ ਬ੍ਰਹਮਾ ਦਾ ਲੜਕਾ ਹੈ, ਕੀਰਤਨ ਭਗਤੀ ਕਰਦਾ ਹੈ, ਇਹਦੇ ਕੋਲੇ ਕੀਰਤਨ ਭਗਤੀ ਹੈ, ਬੀਨਾ ਲੈ ਕੇ ਹਰ ਵੇਲੇ ਵਜਾਉਂਦਾ ਹੈ। ਸਾਰੇ ਰਾਗਾਂ ਦਾ ਸਤ ਸੰਗਤ ਜੀ ਅਗਵਈਆ ਹੈ, ਸ਼ਕਤੀਸ਼ਾਲੀ ਹੈ, ਲੇਕਿਨ ਇਹਨੇ ਗੁਰੂ ਨਹੀਂ ਸੀ ਧਾਰਿਆ। ਤੇ ਬ੍ਰਹਮਾ ਦਾ ਪੁੱਤਰ ਸੀ ਵੱਡਾ, ਵਿਸ਼ਨੂੰ ਕੋਲੇ ਜਾਇਆ ਕਰੇ ਦਰਸ਼ਨ ਕਰਨ। ਜਦੋਂ ਦਰਸ਼ਨ ਕਰਕੇ ਉੱਠ ਕੇ ਤੁਰ ਗਿਆ ਕਰੇ, ਵਿਸ਼ਨੂੰ ਨੇ ਸੋਚਣਾ ਵੀ ਦੁਬੋਰਾ ਜਿੱਥੇ ਬਹਿੰਦਾ ਮੇਰਾ ਥਾਂ ਭ੍ਰਿਸ਼ਟਿਆ ਜਾਂਦਾ, ਉਹਨੇ ਥਾਂ ਵਿੱਚੋਂ ਸਖਤ ਦੀ ਮਿੱਟੀ ਗੋਡੇ ਗੋਡੇ ਪਟਵਾਉਣੀ। ਕੁਮਾਰਾਂ ਨੂੰ ਕਿਹਾ ਸੀ ਵੀ ਇੰਨੀ ਮਿੱਟੀ ਕੱਢ ਕੇ ਲੈ ਜਾਓ, ਨਵੀਂ ਭਰ ਦਿਓ ਦਿਆ ਦੇ ਬਾਹਰ, ਜਿੱਥੇ ਬੈਠਣਾ ਸਰ ਸਮਝੋ ਮਿੱਟੀ ਪਟਵਾਉਣੀ, ਉਹਦੇ ਤੋਂ ਨਵੀਂ ਬਾਹਰ ਆਉਂਦੇ ਹੋਣੀ ਕੁਮਾਰਾਂ ਨੇ। ਉਹਨੇ ਵੀ ਪਰਮ ਕਰ ਲਿਆ ਤੇ ਵਿਸ਼ਨੂੰ ਕੋਲੇ ਆਨੰਦ ਬੜਾ ਆਉਂਦਾ ਤੇ ਸਤੋਮਈ ਦੇਵਤਾ ਮਿੱਠੀਆਂ ਮਿੱਠੀਆਂ ਬਾਤਾਂ ਕਰਦਾ, ਕ੍ਰੋਧੀ ਨਹੀਂ ਹੈ ਵਿਸ਼ਨੂੰ, ਸ਼ਿਵਜੀ ਵਾਂਗੂ ਦਸੂਰ ਲੈ ਕੇ ਨਹੀਂ ਮਾਰਦਾ ਕਿਸੇ ਨੂੰ। ਬਹੁਤ ਭਗਤੀ ਸ੍ਰੇਸ਼ਟ ਹੈ ਵਿਸ਼ਨੂੰ ਦੀ ਮੰਨੀ, ਬਹੁਤ ਪਿਆਰ ਨਾਲ ਸਖਤ ਨਹੀਂ ਜਾਇਆ ਕਰੇ। ਹੁਣ ਵਿਸ਼ਨੂੰ ਵੀ ਕਿਹਾ ਨਾ ਕਰੇ ਵੀ ਬ੍ਰਹਮਾ ਦਾ ਲੜਕਾ ਮੈਂ ਕੀ ਕਹਾਂ, ਹੁਣ ਭਗਤੀ ਦਾ ਕਰਦਾ ਭਾਨੂੰ ਬੁਰਾ ਹੈ, ਇਹਨੂੰ ਸਰ ਤੁਸੀਂ ਗਧਿਆਂ ਵਾਲੇ ਰੋਜ਼ ਮਿਲਿਆ ਕਰਨ। ਇੱਕ ਦਿਨ ਕਹਿੰਦਾ ਭਾਈ ਤੁਸੀਂ ਕਿੱਥੇ ਨੂੰ ਜਾਂਦੇ ਹੁੰਦੇ, ਮੈਨੂੰ ਰੋਜ਼ ਮਿਲਦੇ ਹੋ। ਉਹਨਾਂ ਨੂੰ ਤੁਸੀਂ ਪਤਾ ਨਾਰਦ ਹੈ, ਉਹ ਕਹਿੰਦੇ ਅਸੀਂ ਵਿਸ਼ਨੂੰ ਜੀ ਦੀ ਪੁਰੀ 'ਚ ਜਾਂਦੇ ਹਾਂ, ਉਹਦੇ ਗ੍ਰਹਿ ਵਿੱਚ ਜਾ ਕੇ ਉੱਥੇ ਮਿੱਟੀ ਏ ਰੱਖ ਕੇ ਆਉਂਦੇ। ਕਹਿੰਦੇ ਇੰਨੀ ਮਿੱਟੀ ਕਿੱਥੇ ਰੱਖਦੇ ਹੋ? ਕਹਿੰਦੇ ਉੱਥੇ ਇੱਕ ਨਾਰਦ ਹੈ, ਬ੍ਰਹਮਾ ਦਾ ਲੜਕਾ, ਉਹ ਦੂਰ ਹੈ, ਉਹ ਵਿਸ਼ਨੂੰ ਦੀ ਸੰਗਤ ਕਰਨ ਜਾਂਦਾ ਹੈ, ਉਹ ਜਿੱਥੇ ਬੈਠਦਾ ਥਾਂ ਪਿੱਟਿਆ ਜਾਂਦਾ। ਵਿਸ਼ਨੂੰ ਨੂੰ ਸਾਨੂੰ ਰੋਜ਼ ਕਿਹਾ ਹੋਇਆ ਵੀ ਮਿਹਨਤ ਲੈ ਲਿਆ ਕਰੋ, ਉਹ ਮਿੱਟੀ ਕੱਢ ਕੇ ਲੈ ਗਏ, ਵੱਖਰੀ ਮਿੱਟੀ ਪਾ ਦਿੱਤੀ ਨਵੀਂ ਲਿਆ ਕੇ। ਜਦੋਂ ਸਤਸੰਗੀਏ ਨਾਰਦ ਨੂੰ ਪਤਾ ਲੱਗਿਆ, ਜਦੇ ਹੀ ਮੁੜਿਆ ਜਾ ਕੇ ਪੈਰਾਂ ਤੇ ਡਿੱਗ ਪਿਆ ਕਰਨਾ ਸੀ, ਕਹਿੰਦਾ ਭਗਵਾਨ ਜੀ ਕਿਰਪਾ ਕਰੋ, ਜੇ ਮੈਂ ਇੰਨਾ ਹੀ ਗੰਦਾ ਹਾਂ, ਇੰਨਾ ਹੀ ਲੁਗਰਾ ਭ੍ਰਿਸ਼ਟਿਆ ਹੋਇਆ, ਤੁਸੀਂ ਮੈਨੂੰ ਹੁਣ ਤਾਂ ਇੰਨਾ ਦੱਸਿਆ, ਦੱਸੋ ਫਿਰ ਗੁਰੂ ਕਿਹਨੂੰ ਧਾਰ? ਕਹਿੰਦਾ ਜਿਹੜਾ ਮੈਨੂੰ ਮਿਲਦਾ ਧਾਰਨਾ ਜਾਂ ਚੱਲਿਆ ਕਰ, ਤੈਨੂੰ ਬ੍ਰਹਮਾ ਦਾ ਲੜਕਾ ਕਰਕੇ ਤੈਨੂੰ ਕਿਹਾ ਨਹੀਂ ਤੁਸੀਂ ਆਪੇ ਹੀ ਸਮਝ ਲੈਂਦਾ। ਉਹ ਨਾਰਦ ਖਾਲਸਾ ਜੀ ਜਿਹਨੇ ਗੁਰੂ ਬਣ ਕੇ ਤੁਹਾਨੂੰ ਗੁਰੂ ਉਪਦੇਸ਼ ਦਿੱਤਾ, ਜਿਹਨੇ ਗੁਰੂ ਬਣ ਕੇ ਪ੍ਰਹਲਾਦ ਨੂੰ ਉਪਦੇਸ਼ ਦਿੱਤਾ, ਵੱਡੇ ਵੱਡੇ ਭਗਤ ਹੋਏ ਬ੍ਰਹਮ ਗਿਆਨੀ, ਉਹਨਾਂ ਦਾ ਗੁਰੂ ਸੀ ਸਤਸੰਗ ਜੀ। ਇਹ ਨਾਰਦ ਮਨ ਉਪਦੇਸ਼ਿਆ, ਨਾਮ ਨਾਨਕ ਅਮਿਓ ਰਸ ਕੀਤਾ, ਅੰਮ੍ਰਿਤ ਰਸ ਕੀਤਾ, ਧਰੂਨੇ ਖਾਲਸਾ ਜੀ ਨਾਰਦ ਮੁਨੀ ਦੀ ਸਿਕਸ਼ਾ ਦਾ ਕੀਤਾ। ਜਿਸ ਵੇਲੇ ਨਿਕਲਿਆ ਬਾਹਰ ਤਾਂ ਤੁਸੀਂ ਕੀ ਦੇਖਦਾ, ਵਿਸ਼ਿਸ਼ਟ ਮੁਨੀ ਨੇ ਸਾਹਮਣੇ ਆ ਰਿਹਾ ਸੀ ਸਤਸੰਗ ਜੀ। ਉਹਨੇ ਸੋਚਿਆ ਵੀ ਇਹ ਗੁਰੂ ਦੀ ਧਾਰ ਇੱਛਾ ਧਾਰ ਕੇ ਆ ਰਿਹਾ, ਮੈਨੂੰ ਇਹਨੇ ਗੁਰੂ ਧਾਰਨਾ, ਮੈਂ ਰੂਪ ਬਦਲ ਲਵਾਂ। ਵਿਸ਼ਿਸ਼ਟ ਨੇ ਸਤਸੰਗ ਜੀ ਹੰਦਕਾਂ ਵਾਲਾ ਰੂਪ ਧਾਰ ਲਿਆ, ਜਾਲੀ ਮੋਢੇ ਤੇ ਸਿੱਟ ਲਈ, ਜਦੇ ਮੱਛੀਆਂ ਦੋ ਤਿੰਨ ਵਿੱਚ ਤੜਪਦੀਆਂ ਫੜੀਆਂ ਹੋਈਆਂ ਸਾਹਮਣੇ ਆ ਗਏ। ਨਾਰਦ ਨੇ ਗੁਰੂ ਦਾ ਧਾਰ ਲੈ ਲਿਆ, ਵਿਸ਼ਨੂੰ ਨੇ ਕਹਿੰਦਾ ਜਿਹੜਾ ਗੁਰੂ ਉਸ ਨੂੰ ਧਾਰ ਲਈ, ਮੱਥਾ ਟੇਕ ਦਿੱਤਾ, ਗੁਰੂ ਧਾਰ ਲਿਆ, ਪਰ ਮਨ ਵਿੱਚ ਸ਼ੰਕਾ ਜੀ ਉਹ ਗੁਰੂ ਤਾਂ ਮਿਲਿਆ ਪਰ ਚੰਗਾ ਨਹੀਂ ਮਿਲਿਆ, ਮੱਛੀਆਂ ਫੜ ਫੜ ਕੇ ਖਾਣ ਵਾਲਾ ਗੁਰੂ ਮਿਲ ਗਿਆ। ਕਹਿੰਦਾ ਅਗਲੇ ਦਿਨ ਸਤਸੰਗ ਜੀ ਫੇਰ ਗਿਆ ਸੰਗਤ ਵਿਸ਼ਨੂੰ ਦੀ ਚ, ਵਿਸ਼ਨੂੰ ਕਹਿੰਦਾ ਗੁਰੂ ਧਾਰਿਆ? ਕਹਿੰਦਾ ਹੁਣ ਤਾਂ ਜੀ ਧਾਰਿਆ। ਕਹਿੰਦਾ ਹੁਣ ਬਹਿ ਜਾ ਤੇਰਾ ਸਤਿਕਾਰ ਕਰਾਂ। ਕਹਿੰਦੇ ਗੁਰੂ ਤਾਂ ਕਿਹਾ ਜਿਹਾ ਧਾਰਿਆ? ਕਹਿੰਦਾ ਜੀ ਗੁਰੂ ਕਾਹਦਾ ਧਾਰਿਆ ਸੀ, ਤੁਸੀਂ ਕਿਹਾ ਜਿਹੜਾ ਮਿਲੇ ਉਹੀ ਧਾਰ ਲਈ, ਧਾਰ ਤਾਂ ਬੈਠਾ ਪਰ ਤਾਂ ਸ਼ਿਕਾਰੀ ਹੈ, ਬਸ ਮਾਸ ਮੱਛੀ ਖਾਣ ਵਾਲਾ। ਕਹਿੰਦੇ ਜਾ ਤੂੰ ਆਪਦੇ ਗੁਰੂ ਤੇ ਸ਼ੰਕਾ ਕੀਤੀ ਹੈ, ਚੁਰਾਸੀ ਦਾ ਗੁਰੂ ਨਾਲ ਭੋਗ। ਇਹ ਫਿਰ ਸ਼ਰਾਪ ਮਿਲ ਗਿਆ ਵਿਸ਼ਨੂੰ ਕੋਲ, ਫਿਰ ਲੰਗਾ ਚਿੰਤਾ ਕਰਨ ਵੀ ਲੁਗਰਾਈ ਇਹਨੂੰ ਤਾਂ ਚੰਗਾ ਸੀ, ਆ ਹੋਰ ਸਿਆਪਾ ਪਾ ਲਿਆ ਗਲ ਵਿੱਚ, ਚੁਰਾਸੀ ਦਾ ਕਾਨੂੰਨ ਕਦੋਂ ਫੂਕੀ ਇਹ? ਕਹਿੰਦੇ ਜੀ ਮਾਫ਼ ਕਰ ਦਿਓ। ਕਹਿੰਦੇ ਜਾ ਆਪਦੇ ਗੁਰੂ ਨੂੰ ਪੁੱਛ ਕਿਵੇਂ ਕੱਟੀ ਹੋਊਗੀ। ਜਦ ਸਤਸੰਗ ਜੀ ਫੇਰ ਗਿਆ, ਉਹ ਉੱਥੇ ਹੀ ਬੈਠਾ ਵਿਸ਼ੇਸ਼ ਜਾਲੀ ਕੋਲੇ ਹੈ, ਮੱਛੀਆਂ ਉਵੇਂ ਜਿਵੇਂ ਹਨ, ਮੱਥਾ ਟੇਕਿਆ। ਕਹਿੰਦੇ ਗੁਰੂ ਜੀ ਕਿਰਪਾ ਕਰੋ ਮੇਰੇ ਤੇ। ਕਹਿੰਦੇ ਕੀ ਕਿਰਪਾ ਲੋੜਨਾ? ਕਹਿੰਦੇ ਤੁਹਾਡੇ ਤੇ ਸ਼ੰਕਾ ਕਰ ਬੈਠਾ, ਵਿਸ਼ਨੂੰ ਨੇ ਸ਼ਰਾਪ ਦੇ ਦਿੱਤਾ ਕਿ 84 ਲੱਖ ਜੂਨ ਭੋਗ, 84 ਲੱਖ ਜੂਨ ਤੋਂ ਛੁਟਕਾਰਾ ਕਰਨ ਵਾਸਤੇ ਗੁਰੂ ਧਾਰੀ। ਕਹਿੰਦੇ ਇਉਂ ਕਰ ਜਾ ਕੇ ਇਉਂ ਕਹਿ ਦੀ ਵਿਸ਼ਨੂੰ ਨੂੰ ਕਿ ਜੀ ਜਿਹੜੀ ਤੁਸੀਂ ਮੈਨੂੰ ਸ਼ਰਾਪ ਦਿੱਤਾ 84 ਲੱਖ ਜੂਨ ਭੋਗੇਗਾ, ਉਹਦਾ ਨਕਸ਼ਾਬੰਦ ਕਿਤੇ ਦਿਖਾ ਦਿਓ, ਮੈਨੂੰ ਪਤਾ ਲੱਗ ਜਾਵੇ ਵੀ ਇਹੀ ਜਿਹੀਆਂ ਜੂਨਾਂ ਮੈਨੂੰ ਭੋਗਣੀਆਂ ਪੈਣਗੀਆਂ। ਜਦ ਉਹ ਨਕਸ਼ਾ ਬੰਨ ਤੂੰ ਲਿਟਣ ਲੱਗ ਗਈ ਉੱਤੇ, ਕਹਿੰਦੀ ਭੋਗ ਲਈ ਜੀ ਭੋਗ ਲਈ। ਇਹ ਜੁਗਤੀ ਦੱਸ ਦਿੱਤੀ ਸਤਸੰਗ ਜੀ ਵਿਸ਼ੇਸ਼ ਨੇ। ਜਦੋਂ ਗਿਆ ਪੁੱਛਿਆ ਉਸੇ ਤਰ੍ਹਾਂ ਵਿਸ਼ਨੂੰ ਨੇ ਸਤਸੰਗ ਜੀ ਜਦੋਂ ਨਕਸ਼ਾ ਕਰਿਆ ਆਪਣੀ ਸਰਬੱਕਤਾ ਦੇ ਨਾਲ, 84 ਲੱਖ ਜੂਨਾਂ ਦਾ ਨਕਸ਼ਾ ਧਰਤੀ ਤੇ ਚਿਤਰਿਆ, ਨਾਰਦ ਨੇ ਤਾਂ ਕੱਪੜੇ ਵੀ ਲਾਏ, ਫਟਾਫਟ ਲਿਟਣ ਲੱਗ ਗਿਆ। ਜਦੋਂ ਉੱਡੀ ਧੂੜ, ਵਿਸ਼ਨੂੰ ਕਹਿੰਦਾ ਨਾਰਦ ਕੀ ਕਰਦਾ ਕੀ ਕਰਦਾ? ਗਧਾ? ਕਹਿੰਦਾ ਨਹੀਂ ਭਗਵਾਨ, ਗਧਾ ਨਹੀਂ, ਮੈਂ ਜੂਨੀਆਂ ਭੋਗਦਾ ਤੁਹਾਡੇ ਵਚਨ ਨੇ। ਕਹਿੰਦਾ ਐ ਭੋਗੀਆਂ ਤਾਂ ਨਹੀਂ ਜਾਣੀਆਂ, ਜੂਨਾਂ ਚ ਪੈਣਾ ਭੋਗ। ਕਹਿੰਦੇ ਜੀ ਜਿਹੜੀਆਂ ਜੂਨਾਂ ਉਹ ਵੀ ਤੁਸੀਂ ਬਣਾਈਆਂ, ਆਹ ਵੀ ਤੁਸੀਂ ਬਣਾਈ ਸੀ, ਇਹ ਕਿਹੜਾ ਕਿਸੇ ਹੋਰ ਨੇ ਬਣਾਈ ਸੀ ਮੈਨੂੰ ਦਿਖਾਉਣ ਵਾਸਤੇ? ਵਿਸ਼ਨੂੰ ਬਹੁਤ ਪ੍ਰਸੰਨ ਹੋਇਆ, ਕਹਿੰਦਾ ਦੇਖਿਆ ਫਿਰ ਇਹ ਹੈ ਗੁਰੂ ਧਾਰੇ ਦਾ ਲਾਭ, ਤੈਨੂੰ ਗੁਰੂ ਨੇ ਡਿਊਟੀ ਦੱਸਤੀ ਨਾ, ਜਾ ਕੇ ਸ਼ਮਤਾ ਨਾ ਕਰੀ, ਜਾ ਕੇ ਚਰਨ ਪਕੜਨਾ। ਜਦ ਦੁਬਾਰਾ ਆਇਆ ਘਰ ਕੋਈ ਵਿਸ਼ੇਸ਼ ਬਣਿਆ ਬੈਠਾ ਉੱਥੇ, ਕਹਿੰਦੇ ਜੀ ਤੁਸੀਂ ਤਾਂ ਵਿਸ਼ੇਸ਼ ਤੋਂ? ਕਹਿੰਦੇ ਹਾਂ ਪਹਿਲਾਂ ਵੀ ਉਹੀ ਸੀ। ਕਹਿੰਦੇ ਤੈਨੂੰ ਪਰਖਿਆ ਸੀ ਤਾਂ ਸ਼ਿਕਾਰੀ ਦਾ ਰੂਪ ਧਾਰਿਆ, ਕਿਉਂ ਪਰਖਿਆ ਜੀ? ਗੁਰੂ ਵਾਲੇ ਜ਼ਰੂਰ ਹਮੇਸ਼ਾ ਵਾਸਤੇ ਬਣਨਾ ਚਾਹੀਦਾ। ਕਰਮੀ ਤਰਪਾਤਸ਼ਾਹ ਦੀ ਵਚਨ ਹੈ, ਜਿਹੜੇ ਤੇਰਾ ਪ੍ਰਾਣੀ ਦੇ ਭਾਈ ਸਾਡਾ ਅੰਮ੍ਰਿਤ ਤੇਰਾ ਗਲ ਥਾਈ ਲੰਘ ਜੂ, ਭਾਵੇਂ ਐਸ ਜਨਮ ਉਹ ਨਹੀਂ ਰਹਿਤ ਰੱਖ ਸਕਦਾ, ਅਗਲੇ ਚ ਨਹੀਂ ਕਿਸੇ ਜਨਮ ਦਾ ਭਾਈ ਉਹਦੀ ਅਸੀਂ ਕਲਿਆਣ ਕਰਾਂਗੇ। ਇਹ ਆਪ ਜੀ ਦਾ ਸਤਸੰਗ ਜੀ ਵਚਨ ਹੈ। ਸੋ ਐਸੇ ਆਪ ਜੀ ਨੇ ਖਾਲਸਾ ਜੀ ਇਹ ਪੰਡਤਾਂ ਨੂੰ ਅੰਮ੍ਰਿਤਮਈ ਉਪਦੇਸ਼ ਦਿੱਤਾ ਹੈ। ਅੱਗੇ ਪੁਚਾਰਦੇ ਹਨ, ਚਰਨਾਰ ਬਿੰਦ ਭਜਨ ਵੇਦੇ ਅੰਗ ਨਾਮ ਧਾਰਨ ਕੀਰਤਨ ਸਾਧ ਸੁਗੇਣ ਨਾਨਕ ਮੈਂ ਦੁਸ਼ਟ ਜਮਦੂਤਨ ਹੈ। ਕਹਿੰਦੇ ਮਹਾਰਾਜ ਹਾਂ ਤਾਂ ਅਸੀਂ ਬ੍ਰਹਮਣ ਦੁਨੀਆਂ ਸਾਡੇ ਆਸਰੇ ਹੈ, ਸਾਤੋਂ ਪੁੱਛਦੀ ਹੈ ਦੁੱਖਾਂ ਨੂੰ ਕਿਵੇਂ ਛੁੱਟੀਏ ਦੁੱਖਾਂ ਤੋਂ, ਪਰ ਸਾਨੂੰ ਜਮਾਂ ਤੋਂ ਡਰ ਲੱਗਦਾ ਰਹਿੰਦਾ। ਵਰਨ ਸਾਹਿਬ ਦੇ ਸਿਰ ਦੇ ਉੱਤੇ ਖੜਾ, ਜਮਾਂ ਦੇ ਭੈ ਤੋਂ ਵੀ ਕਿਵੇਂ ਮਹਾਰਾਜ ਛੁੱਟ ਜਾਵਾਂਗੇ? ਐ ਦਿਲ ਕਰਦਾ ਵੀ ਜਮ ਸਾਨੂੰ ਦਿਸਣੀ ਹੈ, ਹੁਣ ਜਦ ਮੌਤ ਆਉਣੀ ਹੈ ਜਮਾਂ ਨੇ ਆਉਣਾ ਹੈ। ਸਤਿਗੁਰੂ ਜੀ ਸਤ ਸ੍ਰੀ ਇਹਨਾਂ ਨੂੰ ਢੰਗ ਦੱਸਦੇ ਹਨ, ਚਰਨਾਰ ਬਿੰਦ ਭਜਨ ਰਿਧੇ ਨੂੰ ਨਾਮ ਧਾਰਨਾ। ਹੇ ਪੰਡਿਤ ਜਨੋ, ਪਹਿਲਾਂ ਤਾਂ ਤੁਸੀਂ ਆਪਣਾ ਜੀਵਨ ਕਵਲ ਵਾਂਗੂ ਬਣਾ, ਜਿਵੇਂ ਕਵਲ ਪਾਣੀ ਚ ਨਿਰਲੇਪ ਰਹਿੰਦਾ ਹੈ, ਐ ਅਧਿਸ਼ਠਾਨ ਰੂਪ ਬ੍ਰਹਮ ਹੈ ਉਹਦੇ ਜਿਹੜੇ ਚਰਨ ਨੇ, ਕਵਲ ਜੀ ਨੇ ਆਏ ਵਾਹਿਗੁਰੂ ਦੇ ਚਰਨਾਂ ਚ ਧਿਆਨ ਲਾ ਕੇ ਨਿਰਲੇਪ ਰਹੋ ਸੰਸਾਰ, ਉਸ ਤੋਂ ਉਪਰੰਤ ਨਾਲ ਹੀ ਭਜਨ ਕਰੋ ਰਸਨਾ ਦੇ ਨਾਲ। ਚਰਨਾਰ ਬਿੰਦ ਭਜਨ ਜਿਸ ਦੇ ਚਰਨ ਕਵਲਾਂ ਵਰਗੇ ਨੇ ਉਹਨਾਂ ਦਾ ਧਿਆਨ ਵੀ ਧਾਰੋ, ਸੰਸਾਰ ਦੇ ਪਦਾਰਥਾਂ ਤੋਂ ਨਿਰਲੇਪ ਰਹੋ ਔਰ ਭਜਨ ਕਰੋ। ਰਿਧਿਅੰਗ ਨਾਮ ਧਾਰਨ ਹੈ, ਫਿਰ ਨਾਮ ਨੂੰ ਹਿਰਦੇ ਵਿੱਚ ਵੀ ਧਾਰ ਲਓ। ਇਹ ਵੀ ਕਾਗਜ਼ਾਂ ਦੇ ਉੱਤੇ ਮੂਹਰੇ ਰੱਖਦਾ ਕਿ ਆਪਾਂ ਸ਼ਬਦ ਪੜ੍ਹੀ ਜਾਈਏ, ਕੰਠ ਕਰੀਏ ਇਹਨਾਂ ਸ਼ਬਦ, ਕਾਪੀ ਦੇ ਉੱਤੇ ਲਿਖ ਦਈਏ, ਫਿਰ ਨਾ ਤਾਂ ਬਾਣੀ ਦਾ ਅਦਬ ਹੋਵੇ, ਕਦੇ ਪੱਤਰਾਂ ਵਾਲੇ ਤੋਂ ਉੱਠਦਾ, ਕਦੇ ਬਾਜਰੀਆਂ ਸੁਰਾਂ ਵੱਲ ਨੂੰ ਨੱਠਦਾ ਹੱਥ, ਉਹ ਛੱਚੋ ਪੰਜ ਪੈ ਜਾਂਦਾ ਬੰਦਾ। ਉਹਨੂੰ ਤਾਂ ਆਪ ਚ ਬਿਪਤਾ ਪਈ ਹੋਈ ਹੈ ਗਾਉਣ ਵੇਲੇ, ਉਹਦਾ ਮਨ ਵਿਚਾਰੇ ਦਾ ਸ਼ਾਂਤ ਕਿੱਥੇ ਹੋਊਗਾ, ਫਿਰ ਸਰੋਤੇ ਦਾ ਤਾਂ ਕੀ ਹੋਣਾ। ਇਸੇ ਕਰਕੇ ਸਤਸੰਗ ਜੀ ਸ਼ਬਦ ਹਿਰਦਿਅੰਗ ਨਾਮ ਧਾਰਨ ਹੈ, ਇਸ ਨਾਮ ਨੂੰ ਹਿਰਦੇ ਵਿੱਚ ਵੀ ਧਾਰਨ ਕਰੋ, ਕੰਠ ਕਰੋ। ਕੀਰਤਨ ਸਾਧ ਸੰਗੇਣ ਨਾਨਕ ਮੈਂ ਦੁਸ਼ਟੰਤ ਜਮ ਦੂਤਨ ਹੈ। ਸਤਸੰਗ ਚ ਬੈਠ ਕਰਕੇ ਫਿਰ ਕੀਰਤਨ ਕਰਿਆ ਕਰੋ। ਜਸ ਕੀਰਤਨ ਉਹਨੂੰ ਕਹਿੰਦੇ ਜਿਹੜਾ ਪ੍ਰਤੱਖ ਸਤਸੰਗ ਜੀ ਜਾਪ ਕਰਨਾ ਸਾਹਮਣੇ, ਤੇ ਜਿਹੜਾ ਪ੍ਰੋਗ ਕਰਨਾ ਹੈ ਉਹਨੂੰ ਸਤਿ ਜਸ ਕਹਿੰਦੇ ਆ। ਕੀਰਤਨ ਦਾ ਤੇ ਜਸ ਦਾ ਇਤਨਾ ਫਰਕ ਹੈ। ਫਿਰ ਮੈਂ ਦੁਸ਼ਟੰਤ ਜਮਦੂਤ ਮੈਂ, ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਜਮ ਨੂੰ ਤੁਸੀਂ ਦੇਖੋਗੇ ਜੀ, ਨਾ ਤੁਹਾਨੂੰ ਜਮ ਦੇਖੇਗਾ। ਅੰਤ ਦੇ ਸਮੇਂ ਰਾਮਗਣ ਆਉਣਗੇ ਤੁਹਾਨੂੰ ਲੈਣ ਵਾਸਤੇ, ਜੇ ਬ੍ਰਹਮ ਗਿਆਨ ਨਾ ਹੋਇਆ ਹੋਵੇ। ਜੇ ਬ੍ਰਹਮ ਗਿਆਨ ਹੋ ਜਾਵੇ ਤਾਂ ਫਿਰ ਤਾਂ ਨਾ ਰਾਮਗਣਾਂ ਨੇ ਆਉਣਾ, ਨਾ ਜਮਦੂਤਾਂ ਨੇ ਆਉਣਾ, ਫਿਰ ਤਾਂ ਜੋ ਜਲ ਮੈਂ ਦਿਨ ਆਇ ਚਟਾਨਾ ਤੂੰ ਜੋਤੀ ਸੰਗ ਜੋਤ ਸਮਾਨਾ, ਇੱਥੇ ਬ੍ਰਹਮ ਵਿੱਚ ਤਲੀਨ ਹੋ ਜਾਣਾ ਹੈ। ਬ੍ਰਹਮ ਗਿਆਨੀ ਕਿਤੇ ਆਉਂਦਾ ਜਾਂਦਾ ਨਹੀਂ ਹੈ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਰ, ਨਾ ਆਉਣਾ ਤੂੰ ਨਾ ਛੁੱਟੇ ਫਿਰ ਨਾ ਜਾਈਓ ਦੂਰ। ਧਰਮ ਰਾਜਾ ਨੇ ਵੀ ਹੁਕਮ ਕੀਤਾ ਹੈ ਉੱਥੇ ਨੇੜੇ ਨਹੀਂ ਜਾਣਾ ਜਿੱਥੇ ਇਹ ਵਰਤਾਰਾ ਵਰਤਦਾ ਹੈ। ਕਹਿੰਦੇ ਜੀ ਫਿਰ ਸੰਸਾਰ ਵਿੱਚ ਦੁਰਲੱਭ ਵਸਤੂ ਕਿਹੜੀ ਹੈ? ਮਹਾਰਾਜ ਜੀ ਸਤਸੰਗ ਜੀ ਜਿਤਨੇ ਸੰਸਾਰ ਦੇ ਪਦਾਰਥ ਨੇ ਸਾਰਿਆਂ ਨਾਲੋਂ ਦੁਰਲੱਭ ਸਤ ਜੀ ਪਰਮੇਸ਼ੁਰ ਦਾ ਨਾਮ ਜਣਾਉਂਦੇ ਤੇ ਲੱਭਦਾ ਕਿੱਥੋਂ ਹੈ ਉਹ ਵੀ ਦੱਸਦੇ ਹਨ। ਨੱਚ ਦੁਰਲਭੰ ਧਨੰ ਰੂਪੰ, ਨੱਚ ਦੁਰਲਭੰ ਸਵਰਗ ਰਾਜਨ, ਨੱਚ ਦੁਰਲਭੰ ਭੋਜਨੰ ਬਿੰਜਨੰ, ਨੱਚ ਦੁਰਲਭੰ ਸਵੱਛ ਅੰਬਰ ਹੈ। ਕਹਿੰਦੇ ਭਾਈ ਧਨ ਵੀ ਕੋਈ ਦੁਰਲੱਭ ਨਹੀਂ, ਲੱਭ ਜਾਂਦਾ, ਕਠਿਨ ਨਹੀਂ ਲੱਭਣਾ। ਸਾਰੀ ਦੁਨੀਆਂ ਧਨ ਨੂੰ ਲੱਭਦੀ ਫਿਰਦੀ ਹੈ, ਕਿਸੇ ਕੋਲੇ ਥੋੜਾ ਕਿਸੇ ਕੋਲੇ ਬਹੁਤਾ, ਸਾਰਿਆਂ ਕੋਲੇ ਹੈਗਾ ਖਾਲੀ ਕੋਈ ਨਹੀਂ, ਇਹ ਕੋਈ ਦੁਰਲੱਭ ਨਹੀਂ ਹੈ। ਤੇ ਰੂਪ ਵੀ ਸੋਹਣਾ ਦੁਰਲੱਭ ਨਹੀਂ ਹੈ, ਬਹੁਤ ਸਾਰੇ ਸੁੰਦਰ ਰੂਪ ਵਾਲੇ ਸੱਤ ਜੀ ਯੂਸਫ ਵਰਗੇ ਸੋਹਣੇ ਸੀ, ਅੱਟੀ ਅੱਟੀ ਨੂੰ ਵਿਚਾਰੇ ਬਾਜ਼ਾਰਾਂ ਦੇ ਦਿੰਦੇ, ਉਹਨਾਂ ਦਾ ਰੂਪ ਨਾ ਫੜਿਆ। ਧਨ ਵੀ ਕੋਈ ਫਲੀ ਭੂਤ ਨਹੀਂ ਸੱਤ ਜੀ ਬਿਨਾਂ ਕਰਮਾਂ ਤੋਂ, ਇਹ ਕੋਈ ਦੁਰਲੱਭ ਵਸਤੂਆਂ ਨਹੀਂ ਹਨ। ਨੱਚ ਦੁਰਲੱਭ ਸਵਰਗ ਰਾਜਨ, ਸਵਰਗ ਦਾ ਰਾਜ ਵੀ ਖਾਲਸਾ ਜੀ ਦੁਰਲੱਭ ਨਹੀਂ ਹੈ। ਜਯਾਤੀ ਰਾਜੇ ਵਰਗੇ ਸਤਸੰਗ ਜੀ ਸਵਰਗ ਚ ਗਏ, ਨੌਕ ਰਾਜੇ ਵਰਗੇ ਗਏ, لیکن شانتی نہ ہی سب بن کے ڈگے دھرتی کے اتنے ایک دلک تھا نہیں تھا سمیر سرگ کا راج سرگ کا راجا جی کوڑی ہوا کر ساری بچیا کے نال تریا فرد تو پھر دوسرے دیوتوں کی دی کی حالت ہو نچ دلم بھوجن بجن نچ دلم سوچ رمبر نچ کہیے نہیں ہے دلب بھوجن کچے بجن پکے تلے ہوئے جہے تلے ہوئے بھوجن نے تک جی انہوں نے بجن کہتے ہیں سدھے سدھا دال وغیرہ پرشادا بھوجن کہتے یہ جڑے کچے پکے بھوجن نے نا اگے کہتے بھی کچی روٹی کرنی ہے کہ پکی اتے بھی جدو فل پا جائیے ہردوار پنڈت پوچھتے ہیں تو پتر نمت پکا بھوجن دینا کچا دینا اتے بھی اس طرح برتن چل رہی سو نچ درب بھوجن بنجن کچے پکے بھوجن بھی کوئی دلب نہیں ہیں بڑے بڑے ویران کے گھر سات سنگ جی کتے بلیاں گھوڑے بڑے سونے سونے بھوجن چکتے گریب نچارے نصیب ہی نہیں کوئی دلب تو نہیں ہو جائے نچ پڑ جان گے نچ درب سوچ امبر ہے سونے سونے بستر بھی کوئی دلب نہیں ہیں جی ماس دے بھی سونے کپڑے پا لے یہ تو ہو رہا نچ مل جان گے خر سر پہ گدیاں گدیلیاں سے لکھتے سات جی کار ترے پھرتے کتے کتنے یہ کوئی دلب نہیں نچ دلب ست متر پرات باندھو نچ دلب بنتا بلس مہاراج کہتے ہیں کشن لال نہیں ہے دلب پتر ست تارا لکشمی پاپی کے بھی ہوئے سنت سماگم ہر کتھا تلسی دلب دو سادھو مہاتما کا سنگم سنگت اور ہری پرمیش سبندی کتھا یہ دو دلب جتا سنجی بسوا نہیں تو پتر تو پاپیاں بتھیرے ہے اسی طرح سنسار کے اندر لوگ رجحان درب کما بے سوادی پردھان لوگوں خوش کرنا اور تن کما لینا یہ بے سوا سب تو ویڈی پردھان ہے جتنے کھاڑے لگتے پوچھ لو مایا بھی ڈگتی بڑی ہوتے لوگ بھی بڑے ہا ہا کر کے ہستے لوگوں پرسن کر لینا مایا کما لینی یہ سنی سب تو ویڈی پردھانتا بے سوا جی نچن والی جی لوگوں خوش کر لیا جی تمہیں جو بہت کما لیا تو کوئی وڈیائی ہے یہ کوئی دلب تو آئی نہیں سو پتر بھی کوئی دلب نہیں ہے متر بھی سر سنی گٹ بن کے ود بن کے مطلب دیں برا بھی سر سنی ہورا چونا چا بھی بتھیرے آ سوری کن اٹھارہ اٹھارہ بچے دین دے انہوں پوچھو کن برا ہوتے کن نہیں جانے آپ بعد بسمتی بھی سر سنی ہرک جنم چ مل جاتے ہرک جون کے اندر اسی طرح نچ دلب بنتا بلاستا ہے اپنی استری کے نال سس جہیا کرولا کرنی نے بچن کرنے نے وشیا مکارا دے وہ بھی کوئی دلب نہیں ہونا چاہتا بھی بنت سر سنگ جی سبند ہو جان گے پور چھتری والے نچ دلم بدیا پروین نچ دلم چتر چنچل ہے جی بدیا بچا چتر چتر بن جائیے نا اتنت نپن ہو جائیے یہ بھی کوئی دلب تو آئی نہیں اج کل تو کتے بھی پڑھ گئے سر سنگی وہ بھی سونگ کے دس دیں سوتے میں نہ بتھیرے سر سنگی پڑھ جاتے ہیں گنگا راما چوری کھانی ہے رام رام کہہ کے رام رام یہ کوئی دلب نہیں ہے نچ دلب چتر چنچل ہے چتر ہو جانا سر سنگ جی یہ بھی کوئی دلب نہیں اور چنچل بہتے ہو جانا یہ بھی کوئی دلب تائی بسو پنچی بےنت سر سنگی چنچل چاہیے چٹائی دیتا ہے کہتے جی پھر دلب بسو کی ہے دلب دیکھ بھگوان نام ہے نانک لبد ساتھ سنگ کرپا پرو یہ پنڈت جنو ایک دلب ہے تو واحگرو کا نام ہے پرمیشور کا نام دلب ہے کٹنا ہے لبنا نہیں لبدا ہے لبدا کتوں ہے نانک لبد ساتھ سنگ کرپا پرو ساتھ سنگت پچوں بھائی لبدا ہے پرمیشور کا نام اتوں بھی سارا نہیں لبدا کرپا پرو جیرے سے واحگرو کی کرپا ہو جائے گا وہ بھائی پرمیشور کا نام لب جا ہے نہیں تو ساری دنیا متے مار جی کرتی ہے کوئی کتنے کوئی کتنے کوئی ہنیا کی کوئی بنیا کی کوئی پہاڑا والی ہنیا کی ٹوٹ مکا سربر کا وہ کہتے ساری کہ سنگت نہیں آ جاؤ ابھی بھی سنگت کرتے ہیں لیکن آ جی گرو نانک دیو جی گھر کی سنگت ہے خالصہ جی اتوں واحگرو کا نام پراپت ہوتا ہے یہ پرمیشور کی کرپا ہو جائے اور جہاں کرپا کرنے والا پرمیشور ہے وہ دور نہ سمجھے کدے بھی جت کت ہے تت کرشن سورگ مت پیال لوک ہے یہ پنڈت جنو ਕਹੂ ਬਤਾਨ ਕੋ ਪੂਜਿਤ ਹੈ ਬਸ ਕਹੂ ਬਤਾਨ ਕੋ ਪੂਜਨ ਧਾਇਓ ਪੂਰਖ ਰਿਹਾ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪਰਮੇਸ਼ੁਰ ਦਾ ਕਿਸੇ ਨੇ ਭੇਦ ਨਹੀਂ ਪਾਇਆ ਕਾਹੂ ਲਖਿਓ ਔਰ ਵਾਚੀ ਦੇ ਸਾਹਮਣੇ ਕਿਸਨੇ ਚੜ੍ਹਦੇ ਵੱਲ ਜਾਣਿਆ ਰੱਬ ਨੂੰ ਕਾਹੂ ਪੁਸ਼ਾਹ ਕੋ ਸੀਸ ਨਿਭਾਇਓ ਕਿਸਨੇ ਸ਼ਿਵ ਦੇ ਵੱਲ ਨੂੰ ਮੱਕੇ ਵੱਲ ਨੂੰ ਸਰੀਰੇ ਕੀਤੇ ਇਧਰ ਖੁਦਾ ਹੈ ਮਹਾਰਾਜ ਕਹਿੰਦੇ ਨਾ ਭਾਈ ਸਭਾ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇੱਕ ਮਾਟੀ ਕੁੰਤਰ ਚੀਟੀ ਭਾਂਜਨ ਹੈ ਬਹੁਨਾ ਨਾਰੇ ਅਸਥਾਵਰ ਜੰਗਮ ਘਟਕੜ ਕੀਟ ਪਤੰਗਮ ਘਟਕੜ ਰਾਮ ਸਮਾਨਾ ਰੇ ਸਾਰੇ ਹੀ ਵਿਆਪਕ ਹੈ ਜਗ ਕਰਦਾ ਜਿੱਥੇ ਕਿੱਥੇ ਕਿੱਥੇ ਹੀ ਦ੍ਰਿਸ਼ਟਨ ਦ੍ਰਿਸ਼ਟੀ ਗੋਚਰ ਹੈ ਨਿਗਾਹ ਮਾਰ ਕੇ ਦੇਖੀਏ ਦਿਵ ਦ੍ਰਿਸ਼ਟੀ ਨਾਲ ਸਵਰਗ ਵਿੱਚ ਵੀ ਹੈ ਮਤ ਮਾਤ ਲੋਕ ਵਿੱਚ ਵੀ ਹੈ ਪਿਆਰ ਪਤਾਲ ਲੋਕ ਵਿੱਚ ਵੀ ਹੈ ਪਤਾਲ ਲੋਕ ਵਿੱਚ ਰਾਕਸ਼ਾਂ ਵਿੱਚ ਵੀ ਵਸਦਾ ਹੈ ਮਾਤ ਲੋਕ ਦੇ ਪੁਰਸ਼ਾਂ ਵਿੱਚ ਵੀ ਵਸਦਾ ਹੈ ਸਵਰਗ ਦੇ ਦੇਵਤਿਆਂ ਵਿੱਚ ਵੀ ਵਸਦਾ ਹੈ ਸਰਵਤਰ ਰਮਣ ਗੋਬਿੰਦ ਨਾਨਕ ਲੇਪ ਛੇਪ ਨਾ ਲਿਪਿਆ ਤੇ ਉਹ ਸਤਸੰਗ ਜੀ ਜੋ ਸਰਵਤਰ ਕਹੀਏ ਜੋ ਇੰਦਰੀਆਂ ਦਾ ਵਿਸ਼ਾ ਸਾਹਮਣੇ ਇਤਰ ਰੂਪ ਸੰਸਾਰ ਹੈ ਇਹ ਸਾਰੇ ਰਮਣ ਵਿਆਪਕ ਹੈ ਗੋਬਿੰਦ ਇੰਦਰੀਆਂ ਦਾ ਸਤਸੰਗ ਜੀ ਪ੍ਰਕਾਸ਼ਕ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਲੇਪ ਛੇਪ ਨਾ ਲਿਪਿਆ ਤੇ ਕਹਿੰਦੇ ਜੀ ਸਾਰਿਆਂ ਵਿੱਚ ਜਦ ਉਹ ਵੜਿਆ ਹੋਇਆ ਉਹ ਪਿੱਟਿਆ ਨਹੀਂ ਜਾਂਦਾ ਜੇ ਕਾਲੀ ਨੂੰ ਕਾਲਸ ਲੱਗੀ ਹੈ ਦੂਜਾ ਉਹਦੇ ਨਾਲ ਹੋ ਜਾਵੇ ਤਾਂ ਉਹਨੂੰ ਕਾਲਸ ਲੱਗਣੀ ਚਾਹੀਦੀ ਹੈ ਜੇ ਪਾਪੀ ਦੀ ਸੰਗਤ ਕਰਨੀ ਹੈ ਤਾਂ ਪਾਪੀ ਬਣ ਜਾਈਦਾ ਜੇ ਪੁੰਨੀ ਦੀ ਸੰਗਤ ਕਰਨੀ ਹੈ ਪੁੰਨੀ ਬਣ ਜਾਈਦਾ ਜੇ ਰੱਬ ਸਾਰਿਆਂ ਵਿੱਚ ਰਮਿਆ ਉਹਦਾ ਉਹ ਵੀ ਪਾਪੀ ਤੇ ਪੁੰਨੀ ਹੋ ਜਾਂਦਾ ਹੋਊਗਾ ਮਹਾਰਾਜ ਕਹਿੰਦੇ ਨਾ ਭਾਈ ਉਹ ਐਸਾ ਹੈ ਨਾਨਕ ਲੇਪ ਛੇਪ ਨਾ ਲਿਪਿਆ ਤੇ ਉਹਨੂੰ ਲਪਾਏ ਮਾਨਗੀ ਸਤਸੰਗ ਜੀ ਪਾਪਾਂ ਦੀ ਲਪਾਏ ਮਾਨਗੀ ਦੇ ਨਾਲ ਲਪਾਏ ਮਾਨ ਨਹੀਂ ਹੁੰਦਾ ਲਿਬੜਦਾ ਨਹੀਂ ਪਾਪਾਂ ਦੇ ਨਿਰਲੇਪ ਰਹਿੰਦਾ ਇਸ ਤਰ੍ਹਾਂ ਵਿਸ਼ੇਸ਼ਤਾ ਦੇ ਨਾਲ ਖੜਤਾ ਜੀ ਦੋ ਹੀ ਮੈਲਾਂ ਨੇ ਆਪਣੇ ਅੰਦਰ ਇਹਨਾਂ ਦੋਨਾਂ ਮੈਲਾਂ ਤੋਂ ਨਿਰਲੇਪ ਆਪਣੇ ਅੰਦਰ ਇੱਕ ਤਾਂ ਹੈ ਪਾਪਾਂ ਦੀ ਮੈਲ ਇੱਕ ਹੈ ਚੰਚਲਤਾਈ ਦੀ ਮੈਲ ਤੀਜੇ ਨੰਬਰ ਤੇ ਅਗਿਆਨ ਦੀ ਸਤਸੰਗ ਜੀ ਮੈਲ ਜਿਹੜੀ ਸਭ ਤੋਂ ਵੱਡੀ ਪਾਪਾਂ ਦੀ ਮੈਲ ਹੈ ਨਾ ਉਹ ਇਹ ਹੈ ਜਦੋਂ ਆਪਾਂ ਇੱਥੇ ਆਉਂਦੇ ਹਾਂ ਨਾ ਮਨ ਵਿਸ਼ੇ ਵਿਕਾਰ ਫੁਰਦੇ ਰਹਿੰਦੇ ਹੋਰ ਬਾਹਰੀਆਂ ਗੱਲਾਂ ਫੁਰਦੀਆਂ ਰਹਿੰਦੀਆਂ ਭਗਤੀ ਚ ਮਨ ਲੀਨਾ ਤਾਂ ਸਮਝੋ ਮੇਰੇ ਪਾਪਾਂ ਦੀ ਮੈਲ ਹੈ ਜਦੋਂ ਉਹ ਫੁਰਨੇ ਹਟ ਜਾਣ ਫਿਰ ਸਤਸੰਗ ਜੀ ਮਨ ਟਿਕਦਾ ਨਹੀਂ ਜ਼ੋਰ ਲਾਈਦਾ ਗੁਰਬਾਣੀ ਕਿੱਥੇ ਖੇਡ ਕੇ ਉਹ ਚੰਚਲਤਾ ਹੀ ਬਣੀ ਰਹਿੰਦੀ ਹੈ ਉਹਨੂੰ ਵਿਖੇਪਦਾ ਦੀ ਮੈਲ ਕਹਿੰਦੇ ਇਹਨਾਂ ਮੈਲਾਂ ਕਰਕੇ ਖੜਤਾ ਜੀ ਉਹ ਲਪਾਏ ਮਨ ਢੱਕਿਆ ਨਹੀਂ ਕਰਦਾ ਨਾਨਕ ਲੇਪ ਛੇਪ ਨਾ ਲੇਪਿਆ ਤੇ ਇਸੇ ਤਰ੍ਹਾਂ ਵਿਖੇਪਤਾਈ ਦੇ ਨਾਲ ਔਰ ਪਾਪਾਂ ਦੀ ਮੈਲ ਦੇ ਨਾਲ ਨਾ ਲਿਪਿਆ ਤੇ ਉਹ ਢੱਕਿਆ ਨਹੀਂ ਜਾਂਦਾ ਉਹ ਨਿਰਲੇਪ ਹੈ ਸਾਰਿਆਂ ਵਿੱਚ ਰਹਿੰਦਾ ਫਿਰ ਵੱਖਰਾ ਹੈ ਖਾਲਸਾ ਜੀ ਸਭਾ ਸੰਪੂਰਨ ਹੋਇਆ ਇੱਥੇ ਵਿਸਰਾਮ ਦਿੰਦੇ ਹਾਂ ਵਾਹਿਗੁਰੂ ਕਿਰਪਾ ਕਰੇ ਐਸਾ ਭਾਈ ਉੱਤਮ ਉਪਦੇਸ਼ ਜੋ ਕਾਂਸੀ ਦੇ ਪੰਡਤਾਂ ਨੂੰ ਮਹਾਰਾਜ ਜੀ ਨੇ ਬਖਸ਼ਿਆ ਹੈ ਉਹ ਭਾਈ ਆਪਾਂ ਤੋਂ ਉਪਦੇਸ਼ ਆਪਣੇ ਦੂਰ ਨਹੀਂ ਰੱਖਿਆ ਹੋਇਆ ਖਾਲਸੇ ਦੀ ਤਾਂ ਭਾਈ ਝੋਲੀ ਚ ਪਾ ਦਿੱਤਾ ਸਾਰਾ ਉਪਦੇਸ਼ ਇਕੱਠਾ ਕਰਕੇ ਦੁਨੀਆਂ ਦੇ ਉੱਤੇ ਬਹੁਤ ਸਾਰੇ ਪਦਾਰਥ ਨੇ ਇੱਕ ਨੂੰ ਦੇ ਦਈਏ ਉਹ ਵਰਤ ਲੈਵੇ ਤਾਂ ਉਹ ਜਿਹੇ ਨਹੀਂ ਹੋ ਰਹੇ ਲੇਕਿਨ ਅੰਮ੍ਰਿਤਮਈ ਬਾਣੀ ਦਾ ਉਪਦੇਸ਼ ਤਾਂ ਕਦੀ ਨਿਤ ਨਵਾਂ ਸਤਿਗੁਰ ਮੇਰਾ ਨਿਤ ਨਵਾਂ ਨਾ ਆਵੇ ਨਾ ਜਾਏ ਉਹ ਵਿਨਾਸੀ ਪੁਰਖ ਸਭ ਮੈਂ ਰਿਹਾ ਸੁਮਾਏ ਗੁਰੂ ਸਾਹਿਬ ਵੀ ਭਾਈ ਨਿਤ ਨਵੇਂ ਪਰ ਗੁਰੂ ਦਾ ਉਪਦੇਸ਼ ਵੀ ਨਿਤ ਨਵਾਂ ਐਸਾ ਅੰਮ੍ਰਿਤਮਈ ਉਪਦੇਸ਼ ਦੇਹਾ ਨਹੀਂ ਹੋਇਆ ਜਿਵੇਂ ਪਹਿਲਾਂ ਜੀਵਾਂ ਦੀ ਕਲਿਆਣ ਕਰਦਾ ਸੀ ਅੱਜ ਭਾਈ ਆਪਣੀ ਕਲਿਆਣ ਕਰਨ ਨੂੰ ਵੀ ਨਿਤ ਨਵਾਂ ਅੰਮ੍ਰਿਤਮਈ ਉਪਦੇਸ਼ ਹੈ ਆਪਾਂ ਸਰੀਰ ਜਦ ਛੱਡ ਕੇ ਚਲੇ ਜਾਵਾਂਗੇ ਉਸ ਤੋਂ ਬਾਅਦ ਅਗਲੀਆਂ ਪ੍ਰਣਾਲੀਆਂ ਆਉਣਗੀਆਂ ਉਹਨਾਂ ਨੂੰ ਭਾਈ ਇਹ ਉਪਦੇਸ਼ ਬ੍ਰਹਮ ਗਿਆਨ ਦਾ ਦਾਨ ਦੇਵੇਗਾ ਸੋ ਵਾਹਿਗੁਰੂ ਕਿਰਪਾ ਕਰੇ ਵਰਤਮਾਨ ਸਮੇਂ ਦੇ ਉੱਤੇ ਆਪਾਂ ਮਾਰਸ਼ਰਹੀ ਲਈ ਬੈਠੇ ਹਾਂ ਕਿ ਸੱਚੇ ਪਾਤਸ਼ਾਹ ਜਿਵੇਂ ਇਸ ਉਪਦੇਸ਼ ਨੂੰ ਕਮਾ ਕੇ ਉਹਨਾਂ ਕਾਸ਼ੀ ਦੇ ਪੰਡਤਾਂ ਨੇ ਕਿਰਤ ਕਿਰਤ ਹੋਣਾ ਕੀਤਾ ਜਮਨ ਵਰਨ ਵੇਖ ਲਿਆ ਮੋਕਸ਼ ਨੂੰ ਪ੍ਰਾਪਤ ਹੋਏ ਅਸੀਂ ਵੀ ਮਹਾਰਾਜ ਆਪਦੇ ਧਰ ਦੇ ਘਰ ਦੇ ਨਾਮ ਤਰੀਕ ਸਿੱਖਾਂ ਸਾਡੇ ਤੇ ਵੀ ਕਿਰਪਾ ਕਰਿਓ ਮਹਾਰਾਜ ਇਹ ਉਪਦੇਸ਼ ਸਾਡੇ ਹਿਰਦੇ ਚ ਵਸੇ ਜਿਸ ਕਰਕੇ ਸਾਰੀਆਂ ਵਾਚਨਾ ਨਾਸ ਹੋ ਜਾਣ ਔਰ ਸ਼ਾਂਤੀ ਪ੍ਰਾਪਤ ਹੋਵੇ ਤੋ ਖਾਲਸਾ ਜੀ ਇੱਥੇ ਵਿਸਰਾਮ ਦਿੰਦਾ 34 ਸਲੋਕ ਹੋ ਗਏ ਹਨ ਅੱਗੇ ਜਿਸ ਪ੍ਰਕਾਰ ਆਪਣੀ ਉਪਦੇਸ਼ ਦੇਣਗੇ ਉਹ ਕੱਲ੍ਹ ਨੂੰ ਸਭ ਸਭੀ ਵਿਚਾਰਾਂਗੇ ਜਤ ਕਤੈ ਤਤੈ ਦ੍ਰਿਸ਼ਟੰ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕੈ ਸਰਬੱਤਰ ਰਮਣ ਗੋਬਿੰਦ ਨਾਨਕ ਲੇਪ ਛੇਪ ਨਾ ਲਿਪਿਆ ਤੇ ਵਾਹਿਗੁਰੂ ਜੀ।
ਸਰਨਾ ਮਿਲੈ ਦਾਨ ਸੰਤ ਰੇਨ ਜਿਹ ਲਗ ਭੋਜਲ ਕਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇ ਦਰਸ ਮਨ ਚਾਓ ਭਗਤੇ ਮਨ ਠਹਿਰਾਵੈ ਬਲੇ ਉਚਰਾਗ ਦੇ ਹਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬਹਿਮ ਸਤਜੁਗ ਤੈ ਮਾਣਿਓ ਛਲਿਓ ਬਲ ਪਾਵਨ ਪਾਇਓ ਤ੍ਰਿਤੈ ਤੈ ਮਾਣਿਓ ਰਾਮ ਰਗ ਬੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰ ਤਾਰਥ ਕੀਓ ਉਗਰ ਸੈਨ ਕੋ ਰਾਜ ਭੈ ਭਗਤੈ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਪਰਮਾਇਓ ਕੀਆ ਖੇਲ ਵੜ ਮੇਲ ਤੁਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਿਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਨ ਹੈ ਬਰਮਾਦ ਕ੍ਰੋਧ ਰਾਧਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤਸੰਗਤ ਸੇਤੀ ਮਨ ਖਜਨਾ ਕੀਆ ਖੇਲ ਵੜ ਮੇਲ ਤੁਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਹੋਵੇ ਸਿਵਤ ਖਸਾਮਦੀ ਨੂਰ ਅਰਸੋਂ ਕੁਰਸੋਂ ਛੱਡਿਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟਿਆ ਸਤਨਾਮ ਸ੍ਰੀ ਵਾਹਿਗੁਰੂ ਜੀ ਵਿਖਿਆ ਪਿਆ ਤੇ ਅੰਮ੍ਰਿਤੰ ਦੁਸ਼ਟਾ ਸਖਾ ਸਵਜਣਾ ਦੁਖੰ ਭਯੰਤ ਸੁਖਿਆਂ ਭੈ ਪੀਤੰ ਤਾ ਨਿਰਭੈ ਵਿਖਿਆ ਭਯੰਤ ਅੰਮ੍ਰਿਤੰ ਦੁਸ਼ਟਾ ਸਖਾ ਸਵਜਣਾ ਦੁਖੰ ਭਯੰਤ ਸੁਖਿਆਂ ਭੈ ਪੀਤੰ ਤਾ ਨਿਰਭੈ ਥਾਨ ਬਹੂਨ ਬਿਸਰਾਮ ਨਾਮ ਨਾਨਕ ਕਿਰਪਾਲ ਹਰ ਹਰ ਗੁਰ ਹੈ ਥਾਨ ਬਹੂਨ ਬਿਸਰਾਮ ਨਾਮ ਨਾਨਕ ਕਿਰਪਾਲ ਹਰ ਹਰ ਗੁਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਅੰਤਰਜਾਮੀ ਪਤਿਤ ਪਾਵਨ ਕਿਰਪਾ ਨਿਧਾਨ ਦੀਨਾ ਬੰਧੂ ਭਗਤ ਬਖਸ਼ਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਆਪ ਜਿਨ੍ਹਾਂ ਨੇ ਸਰਗੁਣ ਸਰੂਪ ਧਾਰਿਆ ਹੈ ਜਿਸ ਵਾਹਿਗੁਰੂ ਨੇ ਐਸੇ ਸਤਿਗੁਰਾਂ ਨੇ ਖਾਲਸਾ ਜੀ ਆਪਾਂ ਨੂੰ ਦਸਾਂ ਜੋਤਾਂ ਚ ਵਰਤ ਕੇ ਥਾਂ ਥਾਂ ਤੇ ਗੁਰਮਤ ਦ੍ਰਿੜ ਕਰਵਾਈ ਹੈ। ਅੰਮ੍ਰਿਤਮਈ ਬਾਣੀ ਗੁਰੂ ਨਾਨਕ ਦੇਵ ਸਾਹਿਬ ਜੀ ਪਹਿਲੇ ਸਰੂਪ ਦੇ ਅੰਦਰ, ਦੂਸਰੇ, ਤੀਸਰੇ, ਚੌਥੇ ਸਰੂਪ ਦੇ ਅੰਦਰ ਬੇਅੰਤ ਸਤਿਸੰਗ ਜੀ ਬਾਣੀ ਦਾ ਉਚਾਰਨ ਹੋਇਆ। ਇਸ ਅੰਮ੍ਰਿਤਮਈ ਬਾਣੀ ਨੂੰ ਆਪ ਗੁਰੂ ਅਰਜਨ ਦੇਵ ਜੀ ਨੇ ਖਾਲਸਾ ਜੀ ਸੰਗ੍ਰਹਿ ਕਰਾਇਆ ਕਿ ਅੰਮ੍ਰਿਤਮਈ ਬਾਣੀ ਕਿਤੇ ਰੋਲ ਨਾ ਜਾਵੇ। ਬੜਾ ਅਮੋਲਕ ਖਜ਼ਾਨਾ ਹੈ। ਜਿੱਥੋਂ ਜਿੱਥੋਂ ਵੀ ਕੋਈ ਭਾਈ ਪ੍ਰੇਮੀ ਆਇਆ, ਕੋਈ ਦੁਖੀ ਹੈ, ਕੋਈ ਰੋਗੀ ਹੈ, ਕੋਈ ਕਿਸੇ ਤਰ੍ਹਾਂ ਦੀ ਇੱਛਾ ਵਾਲਾ ਆਇਆ, ਸਾਰਿਆਂ ਨੂੰ ਭਾਈ ਉਹ ਹੈ ਜੀ ਆਪ ਜੀ ਨੇ ਉਪਦੇਸ਼ ਦਿੱਤਾ। ਜਿਉਂ ਜਿਉਂ ਜਗਿਆਸੂ ਆਉਂਦੇ ਗਿਆਨ ਦੀ ਪ੍ਰਾਪਤੀ ਦੀ ਇੱਛਾ ਧਾਰ ਕੇ ਉਹਨਾਂ ਨੂੰ ਆਪ ਜੀ ਸਤਸੰਗ ਜੀ ਗਿਆਨ ਦਿੰਦੇ। ਜੋ ਨਾਮ ਸਿਮਰਨ ਵਾਲੇ ਇੱਛਾ ਧਾਰ ਕੇ ਆਉਂਦੇ ਉਹਨਾਂ ਨੂੰ ਸਿਮਰਨ ਦੇ ਪ੍ਰਭਾਵ ਵਿੱਚ ਆਪ ਸੱਚੇ ਪਾਤਸ਼ਾਹ ਲਾ ਦਿੰਦੇ। ਐਸੇ ਸਤਿਗੁਰੂ ਅਰਜਨ ਦੇਵ ਜੀ ਖਾਲਸਾ ਜੀ ਸੰਸਕ੍ਰਿਤੀ ਦੀ ਭਾਸ਼ਾ ਦੇ ਅੰਦਰ ਆਪ ਜੋ ਕਾਸ਼ੀ ਤੋਂ ਆਏ ਹਨ, ਹਰੀ ਲਾਲ ਤੇ ਕ੍ਰਿਸ਼ਨ ਲਾਲ ਦੋਨੋਂ ਭਰਾ ਵਿਦਵਾਨ ਬ੍ਰਹਮਣ, ਇਹਨਾਂ ਨੂੰ ਉਪਦੇਸ਼ ਦੇ ਰਹੇ ਨੇ। ਜਿਉਂ ਜਿਉਂ ਉਪਦੇਸ਼ ਇਹਨਾਂ ਨੂੰ ਪ੍ਰਾਪਤ ਹੋ ਰਿਹਾ ਹੈ, ਤਿਉਂ ਤਿਉਂ ਖਾਲਸਾ ਜੀ ਇਹਨਾਂ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਰਹੀ ਹੈ। ਐਸੀ ਅੰਮ੍ਰਿਤਮਈ ਬਾਣੀ ਹੈ, 36 ਸਲੋਕ ਸੱਤ ਦੀ ਪਿੱਛੇ ਹੋ ਚੁੱਕੇ, ਜਿਸ ਦੇ ਅੰਦਰ ਆਪ ਜੀ ਨੇ ਖਾਲਸਾ ਜੀ ਸਾਧੂਆਂ ਦੀ ਜਮਾਤ ਨੂੰ ਸੂਰਮਿਆਂ ਦੀ ਪਦਵੀ ਦੇ ਕਰਕੇ ਉਹਨਾਂ ਦੇ ਲਕਸ਼ਣ ਦੱਸੇ ਹਨ। ਇਸ ਤਰ੍ਹਾਂ ਮਾਲਾ ਦੱਸ ਦਿੱਤੀ ਕਿ ਤੁਹਾਡਾ ਮਾਲਾ ਫੇਰ ਨੂੰ ਜੀ ਕਰਦਾ ਹੈ ਤਾਂ ਭਾਈ ਹਮੇਸ਼ਾ ਵਾਸਤੇ ਰਸਨਾ ਦੁਆਰਾ ਹੀ ਸਿਮਰਨ ਕਰਿਆ ਕਰੋ। ਕੰਠ ਰਮਣੀ ਰਾਮ ਰਾਮ ਮਾਲਾ ਹਸਤੂਚ ਪ੍ਰੇਮ ਧਾਰਨੀ ਜੀ ਭਣਿਜੋ ਉੱਤਮ ਸਲੋਕ ਉਦਰਣ ਨੈਨ ਨੰਦਨੀ। ਗੋਰੇ ਦੇ ਸਤਸੰਗ ਜੀ ਜਿਵੇਂ ਮੱਥੇ ਲੱਗਣਾ ਵੀ ਬੁਰਾ ਹੈ, ਉਹਦੀ ਗਤੀ ਨਹੀਂ ਹੁੰਦੀ, ਉਹ ਸਤਸੰਗ ਜੀ ਸੂਰ ਗਧਿਆਂ ਕੁੱਤਿਆਂ ਨਾਲ ਵੀ ਸਤਸੰਗ ਜੀ ਉਹਨਾਂ ਨੂੰ ਭ੍ਰਿਸ਼ਟੇ ਹੋਏ ਦੱਸਿਆ ਹੈ। ਆਪ ਜੀ ਐਸੇ ਅਨੰਦ ਪ੍ਰਕਾਰ ਦਾ ਉਪਦੇਸ਼ ਦੇ ਰਹੇ ਹਨ। ਆਪ ਜੀ ਅੱਗੇ ਨਾਮ ਦੀ ਮਹਿਮਾ ਦੱਸ ਰਹੇ ਹੈ ਕਿ ਨਾਮ ਦੇ ਅੰਦਰ ਬਰਕਤ ਕਿੰਨੀ ਕੁ ਹੈ। ਵਿਖਿਆ ਪੇ ਅੰਤ ਅੰਮ੍ਰਿਤੰ ਦੁਸ਼ਟਾ ਸਖਾ ਸਵਜਨ। ਇਹ ਪੰਡਿਤ ਜਨੋ, ਨਾਮ ਵਿੱਚ ਐਡੀ ਵੱਡੀ ਬਰਕਤ ਹੈ, ਜ਼ਹਿਰ ਨੂੰ ਅੰਮ੍ਰਿਤ ਕਰਕੇ ਦੱਸ ਦਿੰਦਾ ਨਹੀਂ। ਜ਼ਹਿਰ ਕਦੇ ਅੰਮ੍ਰਿਤ ਬਣਦੀ ਨਹੀਂ ਦੇਖੀ, ਅੰਮ੍ਰਿਤ ਕਦੇ ਜ਼ਹਿਰ ਬਣਦਾ ਨਹੀਂ ਦੇਖਿਆ, ਲੇਕਿਨ ਨਾਮ ਵਿੱਚ ਐਡੀ ਵੱਡੀ ਬਰਕਤ ਹੈ ਖਾਲਸਾ ਜੀ, ਜ਼ਹਿਰ ਨੂੰ ਅੰਮ੍ਰਿਤ ਬਣਾ ਦਿੰਦਾ। ਸਾਖੀਆਂ ਵੀ ਬੇਅੰਤ ਹਨ। ਮੀਰਾਬਾਈ ਭਗਤਣੀ ਹੋਈ ਹੈ ਖਾਲਸਾ ਜੀ, ਮੇਰ ਤੇ ਰਾਜਾ ਸੀ ਸਤਸੰਗ ਜੀ ਰਾਜਪੂਤਾਨੇ ਅੰਦਰ, ਉਹਦੀ ਲੜਕੀ ਸੀ। ਬੀਕਾਨੇਰ ਦੇ ਤੇ ਜੋਧਪੁਰ ਦੇ ਸਤਸੰਗ ਜੀ ਵਿਚਾਲੇ, ਉਹ ਪੁਰਾਣਾ ਸ਼ਹਿਰ ਹੈ। ਉਸ ਰਾਜੇ ਦੀ ਲੜਕੀ ਹੋਈ, ਵਿਰਾਗ ਭਾਵਨਾ ਸੀ, ਕ੍ਰਿਸ਼ਨ ਭਗਵਾਨ ਦੀ ਉਪਾਸ਼ਨਾ ਕਰਦੀ। ਇਹਦੀ ਖਿਚੜੀ ਦੇ ਅੰਦਰ ਸਤਸੰਗ ਜੀ ਜ਼ਹਿਰ ਪਾ ਦੇਣੀ, ਉਹਦੀ ਨੰਦ ਨੇ ਛੱਕ ਦੀ ਸਤਸੰਗ ਜੀ ਅੰਮ੍ਰਿਤ ਰੂਪ ਕਰਕੇ ਜ਼ਹਿਰ ਨੇ ਕੋਈ ਅਸਰ ਨਹੀਂ ਕੀਤਾ। ਜਿੱਥੇ ਨਾਮ ਵਸਦਾ ਖਾਲਸਾ ਜੀ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ। ਸੁਖਣੀ ਸਾਹਿਬ ਵਿੱਚ ਆਉਂਦਾ ਹੈ, ਉਹ ਸਿਮਨ ਭਜਨ ਵਾਲੇ ਦੇ ਸਤਸੰਗ ਜੀ ਐਡਾ ਵੱਡਾ ਪ੍ਰਤਾਪ ਹੁੰਦਾ, ਬਲ ਹੁੰਦਾ ਖਾਲਸਾ ਜੀ ਨਾਮ ਦੇ ਅੰਦਰ। ਜਿਹਾ ਜਿਹਾ ਸੋਨਾ ਉਹੀ ਜੀ ਉਹਨੂੰ ਮਿੱਟੀ ਪ੍ਰਤੀਤ ਹੁੰਦੀ ਹੈ। ਮਿੱਟੀ ਨੂੰ ਦੇਖ ਕੇ ਮਨ ਵਿੱਚ ਨਫ਼ਰਤ ਨਹੀਂ ਫੁਰਦੀ, ਦੂਸਰੇ ਪਾਸੇ ਸੋਨੇ ਨੂੰ ਦੇਖ ਕਰਕੇ ਮਨ ਲੁਭਾਏ ਮਾਨ ਨਹੀਂ ਹੁੰਦਾ। ਇਹੀ ਜੀ ਸਮਾਨ ਬਿਰਤੀ ਰੱਖਣੀ ਭਾਈ ਬਹੁਤ ਹੀ ਔਖੀ ਹੈ। ਇਹੀ ਜੀ ਬਿਰਤੀ ਹੈ ਜਿਹਨਾਂ ਗੁਰਮੁਖਾਂ ਦੀ, ਉਹਨਾਂ ਨੂੰ ਭਾਈ ਜਿਹਾ ਜਿਹਾ ਅੰਮ੍ਰਿਤ ਉਹੀ ਜੀ ਖੱਟੀ ਪੀਟ ਜ਼ਹਿਰ ਵੀ ਇੱਕ ਉੱਤਰ ਲਈ ਹੈ। ਉਹਨਾਂ ਨੂੰ ਕੋਈ ਦੁੰਦਵਾਦ ਨਹੀਂ, ਕੋਈ ਫਰਕ ਨਹੀਂ ਹੈ, ਨਨਤਕੁਣਾ ਨਹੀਂ ਉਹਨਾਂ ਦੀ ਬਿਰਤੀ ਦੇ ਅੰਦਰ। ਇਸੇ ਤਰ੍ਹਾਂ ਖਾਲਸਾ ਜੀ ਹੋਤੀ ਮਰਦਾਨ ਵਾਲੇ ਸੰਤ ਬਾਬਾ ਕਰਮ ਸਿੰਘ ਜੀ ਨੂੰ ਕੌਣ ਭੁੱਲੇ ਹੋਏ ਹਨ। ਸਾਰੀ ਸ੍ਰਿਸ਼ਟੀ ਦੇ ਆਪਣੇ ਪ੍ਰੇਮੀ ਲੋਕ ਜਾਣਦੇ, ਉਹਨਾਂ ਦੇ ਥਾਂ ਸਤਸੰਗ ਜੀ ਬਾਬਾ ਆਇਆ ਸਿੰਘ ਜੀ ਸੰਤ ਮਹਾਂਪੁਰਖ ਹੋਏ ਹੈ। ਕਿਸੇ ਨੇ ਈਰਖਾ ਨਾਲ ਕਿ ਇਉਂ ਇਹ ਕਿਉਂ ਮੁਖੀ ਬਣ ਗਏ, ਜ਼ਹਿਰ ਦੇਣੀ ਚਾਹੀਦੀ। ਪ੍ਰੇਮ ਦੇ ਨਾਲ ਸਤਸੰਗ ਜੀ ਦੁੱਧ ਦੇ ਵਿੱਚ ਪਾ ਕਰਕੇ ਜ਼ਹਿਰ ਲੈ ਗਿਆ। ਕਹਿੰਦਾ ਸੰਤ ਜੀ ਮਹਾਰਾਜ, ਮੈਂ ਤਾਂ ਤੁਹਾਡੇ ਵਾਸਤੇ ਦੁੱਧ ਲਿਆਇਆ, ਬਹੁਤ ਪ੍ਰੇਮ ਨਾਲ। ਕਹਿੰਦੇ ਲਿਆ ਭਾਈ, ਤੇਰੀ ਇੱਛਾ ਹੈ, ਛੱਕ ਲੈਂਦੇ ਹਾਂ। ਛੱਕ ਲਿਆ ਸਤਸੰਗ ਜੀ, ਕੁਝ ਨਹੀਂ ਵਿਗੜਿਆ। ਦੂਜੇ ਤੀਜੇ ਦਿਨ ਗੇੜੇ ਕੱਢਦਾ ਫਿਰਦਾ ਵੀ ਸੰਤ ਨੂੰ ਤਾਂ ਜ਼ਹਿਰ ਪਿਆਤੀ ਸੀ ਦੁੱਧ ਚ, ਵਿਗੜਿਆ ਹੀ ਕੱਖ ਨਹੀਂ ਇਹਦਾ। ਜਿੱਥੇ ਅੰਮ੍ਰਿਤ ਹੋਵੇ ਖਾਲਸਾ ਜੀ, ਉੱਥੇ ਜ਼ਹਿਰ ਅਸਰ ਨਹੀਂ ਕਰਦੀ। ਉਸ ਤੋਂ ਉਪਰੰਤ ਦੋ ਤਿੰਨ ਦਿਨ ਛੱਡ ਕੇ ਫਿਰ ਸਤਸੰਗ ਜੀ ਉਹਨੇ ਸੋਚਿਆ ਵੀ ਚੰਗੀ ਸੋਹਣੀ ਗਾੜੀ ਜ਼ਹਿਰ ਲਿਜਾਵਾਂ, ਉਹਦਾ ਅਸਰ ਹੀ ਨਹੀਂ ਕੀਤਾ। ਜਦੋਂ ਫਿਰ ਸਤਸੰਗ ਜੀ ਜ਼ਹਿਰ ਲੈ ਕੇ ਗਿਆ ਪਾ ਕੇ ਦੁੱਧ ਚ, ਕਹਿੰਦਾ ਜੀ ਮੈਂ ਭਾਵਨਾ ਨਾਲ ਦੁੱਧ ਲਿਆਇਆ, ਮਹਾਰਾਜ ਕਿਰਪਾ ਕਰੋ। ਕਹਿੰਦੇ ਭਾਈ ਭਾਵਨਾ ਸਾਡੀ ਵੀ ਹੈ, ਜੇ ਤੂੰ ਸਾਡੇ ਕੋਲ ਬਹਿ ਕੇ ਛੱਕ ਲਵੇਂ। ਉਦੋਂ ਤੂੰ ਸਾਨੂੰ ਛਕਾਇਆ ਸੀ, ਸਾਡੇ ਮਨ ਵਿੱਚ ਵੀ ਤੇਰੇ ਨਾਲ ਪਿਆਰ ਹੈ, ਤੂੰ ਸਾਡੇ ਕੋਲ ਬਹਿ ਕੇ ਛੱਕ ਲੈ ਨਾ। ਕਹਿੰਦਾ ਮਹਾਰਾਜ ਮੈਂ ਤਾਂ ਤੁਹਾਡੇ ਵਾਸਤੇ ਹੀ ਲਿਆਇਆ। ਕਹਿੰਦੇ ਨਹੀਂ ਨਹੀਂ ਭਾਈ, ਅਸੀਂ ਸਾਡੇ ਤੇ ਮਨ ਚ ਬਹੁਤ ਇੱਛਾ ਹੈ ਬਈ ਤੈਨੂੰ ਛਕਾ ਕੇ ਅਸੀਂ ਪ੍ਰਸੰਨ ਹਾਂ। ਤੂੰ ਛੱਕ ਲਿਆ, ਅਸੀਂ ਉਹੀ ਛੱਕ ਲਿਆ, ਤੇਰੇ ਨਾਲ ਸਾਡਾ ਬਹੁਤ ਪਿਆਰ ਹੈ। ਕਿੱਥੇ ਛਕੇ ਉਸ ਵੇਲੇ ਖਾਲਸਾ ਜੀ? ਕਹਿੰਦੇ ਚੰਗਾ ਤੇਰੀ ਇੱਛਾ ਹੈ, ਫਰਕ ਤਾਂ ਕੁਛ ਪੈਣਾ ਨਹੀਂ ਲਿਆ। ਸਤਸੰਗਤ ਜੀ ਫੇਰ ਛਕ ਲਿਆ ਦੁੱਧ, ਫੇਰ ਕੁਛ ਨਹੀਂ ਵਿਗੜਿਆ। ਜਿਸ ਵੇਲੇ ਨਾ ਵਿਗੜਿਆ ਉਹਨੇ ਸੋਚਿਆ ਵੀ ਇਹ ਮਹਾਤਮਾ ਤਾਂ ਪਤਾ ਨਹੀਂ ਕੀ ਕਾਰਨ ਹੈ, ਖਾਲੀ ਮੇਰੀ ਜ਼ਹਿਰ ਚ ਅਸਰ ਨਹੀਂ ਹੈ। ਉਸ ਵੇਲੇ ਸਤਸੰਗ ਜੀ ਤੀਜੀ ਵੇਰ ਫੇਰ ਲੱਗਿਆ। ਸੰਤ ਕਹਿੰਦੇ ਬਈ ਦੇਖ ਤੀਸਰਾ ਤੇਰਾ ਨੰਬਰ ਹੈ ਦੁੱਧ ਪਿਆਉਣ ਦਾ, ਪਰ ਤੇਰੀ ਇੱਛਾ ਹੁਣ ਤੱਕ ਪੂਰੀ ਨਹੀਂ ਹੋਈ, ਡੇਰੇ ਚ ਆਇਆ, ਤੀਜੀ ਵਾਰੀ ਤਾਂ ਤੇਰੀ ਇੱਛਾ ਪੂਰੀ ਹੋ ਜਾਣੀ ਚਾਹੀਦੀ। ਸਾਧੂਆਂ ਦਾ ਡੇਰਾ ਹੈ, ਜੇ ਤੇਰੀ ਇੱਛਾ ਪੂਰੀ ਨਾ ਹੋਵੇ ਤਾਂ ਕੀ ਕਹੇਗਾ ਵੀ ਸੰਤ ਬਾਬਾ ਕਰਮ ਸਿੰਘ ਦੇ ਡੇਰੇ ਚ ਆਇਆ, ਮੇਰੀ ਇੱਛਾ ਹੀ ਨਹੀਂ ਪੂਰੀ ਹੋਈ। ਇੱਛਾ ਅਨੰਤ ਪ੍ਰਕਾਰ ਦੀ ਹੈ, ਵੱਖਰੀ ਵੱਖਰੀ, ਕਿਸੇ ਦੀ ਪਾਪ ਕਰਨ ਦੀ ਇੱਛਾ, ਕਿਸੇ ਦੀ ਪੁੰਨ ਕਰਨ ਦੀ ਇੱਛਾ, ਹੈ ਤਾਂ ਇੱਛਾ ਹੀ। ਕਹਿੰਦੇ ਲਿਆ ਭਾਈ, ਅੱਗੇ ਤਾਂ ਤੇਰੇ ਕੋਲ ਅਸੀਂ ਅੰਮ੍ਰਿਤ ਕਰਕੇ ਪੀਂਦੇ ਸੀ, ਜੇ ਅੰਮ੍ਰਿਤ ਕਰਕੇ ਕਿਸੇ ਵਸਤੂ ਨੂੰ ਪੀਏ ਤਾਂ ਉਹਨੇ ਅੰਮ੍ਰਿਤ ਹੀ ਰਹਿਣਾ ਹੈ, ਜੇ ਕਿਸੇ ਨੂੰ ਭਾਈ ਜ਼ਹਿਰ ਕਰਕੇ ਪੀਏ ਤਾਂ ਉਹ ਜ਼ਹਿਰ ਦਾ ਹੀ ਕੰਮ ਕਰੇਗੀ। ਲਿਆ ਫਿਰ ਅੱਜ ਤੇਰਾ ਦੁੱਧ ਅਸੀਂ ਜਿਸ ਵੇਲੇ ਪੀਤਾ ਸਤਿ ਜੀ ਲੱਗੇ ਪੀਣ, ਕਹਿੰਦੇ ਲੈ ਪ੍ਰੇਮੀਆਂ ਅੱਜ ਤੇਰਾ ਦੁੱਧ ਅਸੀਂ ਜ਼ਹਿਰ ਕਰਕੇ ਪੀਣਾ, ਅੱਜ ਹੁਣ ਅੰਮ੍ਰਿਤ ਕਰਕੇ ਨਹੀਂ ਪੀਣਾ, ਸ਼ਰਮਿੰਦਾ ਕਰ ਦਿੱਤਾ ਤੇ ਚਾਲੇ ਪਾਵਾਂਗੇ ਹੁਣ ਅਸੀਂ। ਖਾਲਸਾ ਜੀ ਮਹਾਤਮਾ ਨੇ ਸਰੀਰ ਤਿਆਗ ਦਿੱਤਾ, ਪਰ ਦੋ ਗਿਰ ਸਤਸੰਗ ਜੀ ਘੋਲ ਘੋਲ ਕੇ ਜ਼ਹਿਰ ਪਿਆਈ, ਪਰ ਅਸਰ ਨਹੀਂ ਕੀਤਾ। ਜਦੋਂ ਆਪ ਦਾ ਹੀ ਸੰਕਲਪ ਹੋ ਗਿਆ ਵੀ ਇਹਦੀ ਇੱਛਾ ਪੂਰੀ ਕਰ ਹੀ ਦਈਏ, ਆਪੇ ਫਲ ਗਾਹਾਂ ਭੁਗਤੂਗਾ, ਉਸ ਵੇਲੇ ਖਾਲਸਾ ਜੀ ਉਹ ਜ਼ਹਿਰ ਨੇ ਅਸਰ ਕੀਤਾ। ਨਹੀਂ ਤਾਂ ਖਾਲਸਾ ਜੀ ਨਾਮ ਦਾ ਪ੍ਰਤਾਪ ਐਡਾ ਵੱਡਾ ਹੈ, ਵਿਖਿਆ ਬੇਅੰਤ ਅੰਮ੍ਰਿਤਾਂ। ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਪੰਡਿਤ ਜਨੋ, ਜਿਹੜੀ ਜ਼ਹਿਰ ਹੈ, ਜਿਹੜਾ ਸਿਮਰਨ ਭਜਨ ਕਰਦਾ ਹੈ, ਉਹਦੇ ਅੰਦਰ ਭਾਈ ਅੰਮ੍ਰਿਤ ਰੂਪ ਹੋ ਜਾਂਦੀ ਹੈ, ਉਹ ਆਪਣਾ ਸੁਭਾਅ ਕੌੜਾ ਛੱਡ ਜਾਂਦੀ ਹੈ ਜਿਹੜੀ ਜ਼ਹਿਰ ਹੈ। ਜ਼ਹਿਰ ਤਾਂ ਸਭ ਤੰਗੀ ਗੱਲ ਹੀ ਕੁਛ ਨਹੀਂ, ਜਿਹੜੀ ਵਿਸ਼ਿਆਂ ਦੀ ਜ਼ਹਿਰ ਹੈ ਇਹ ਵੀ ਖਾਲਸਾ ਜੀ ਅੰਮ੍ਰਿਤ ਬਣ ਜਾਂਦੀ ਹੈ। ਇਹਦੇ ਅੰਦਰ ਵਿਸ਼ਿਆਂ ਦੀ ਜ਼ਹਿਰ ਨਹੀਂ, ਸਭ ਨੂੰ ਸੱਚ ਦੀ ਤਬਾਹ ਕਰਦੀ, ਇਹ ਵੀ ਖਾਲਸਾ ਜੀ ਅੰਮ੍ਰਿਤ ਰੂਪ ਹੋ ਜਾਂਦੀ ਹੈ, ਵਿਸ਼ੇ ਤੰਗ ਨਹੀਂ ਕਰਦੇ। ਦੁਸ਼ਟਾਂ ਸਖਾ ਸਵਜਨ ਹੈ, ਜੇ ਦੁਸ਼ਟ ਪਾਪੀ ਨੇ ਨਾ ਬੈਰੀ, ਉਹ ਵੀ ਸੱਚ ਦੀ ਪਿਆਰੇ ਸੱਜਣ ਬਣ ਜਾਂਦੇ ਹੈ। ਐਸੀ ਖੇਡ ਹੋ ਜਾਂਦੀ ਹੈ, ਬੇਅੰਤ ਸਤਸੰਗ ਜੀ ਅਖਿਆਣਾ ਵਿੱਚ ਪ੍ਰਸੰਗ ਆਉਂਦੇ ਹਨ, ਜਦ ਕਿਸੇ ਦੇ ਨਾਲ ਸਤਸੰਗ ਜੀ ਕੋਈ ਝਗੜਾ ਚੱਲਦਾ ਹੈ ਉਦੋਂ ਆਪਸੀ ਜੀ ਦੁਸ਼ਮਣੀ ਹੁੰਦੀ ਹੈ, ਤੁਸੀਂ ਪ੍ਰਵਿਰਤੀ ਛੱਡ ਕੇ ਭਜਨ ਕਰਨ ਲੱਗ ਜਾਓ। ਜਿਹੜੇ ਤੁਹਾਡੇ ਭਜਨ ਬੈਰੀ ਵੇ ਨਾ ਪਹਿਲੇ ਸੁਭਾਅ ਦੇ, ਉਹ ਸਾਰੇ ਤੁਹਾਨੂੰ ਮੱਥਾ ਟੇਕਣ, ਹੁਣ ਸਾਡਾ ਇਹਦੇ ਨਾਲ ਕੀ ਤਲਕ ਰਹਿ ਗਿਆ, ਹੁਣ ਤਾਂ ਪ੍ਰਾਹੁਣਚਾਰੀ ਹੈ। ਐਸਾ ਨਾਮ ਦਾ ਪ੍ਰਤਾਪ ਖਾਲਸਾ ਜੀ ਹੈ। ਦੁੱਖਿਆਂ ਭਿਆਨਕ ਸੁਖਿਆਂ ਪੈ ਪੀਂਦਨ ਤਨ ਪਵੈ, ਹੇ ਪੰਡਿਤ ਜਨੋ, ਜਿੰਨੇ ਅਗਿਆਨ ਜਨ ਦੁੱਖ ਨੇ ਜੰਮਣ ਮਰਨ ਦੇ, ਸਾਰੇ ਭਾਈ ਸੁੱਖ ਹੋ ਜਾਂਦੇ ਹੈ। ਜਿਨ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ। ਕਬੀਰ ਸਾਹਿਬ ਨੇ ਕਿਹਾ ਜਿਹੜੀ ਅਗਨੀ ਨੇ ਸਾਰਾ ਸੰਸਾਰ ਸਾੜ ਕੇ ਰੱਖ ਦਿੱਤਾ ਨਾ, ਕਹਿੰਦੇ ਭਗਤ ਜਨਾਂ ਨੂੰ ਉਹ ਪਾਣੀ ਵਾਂਗੂ ਠੰਡੀ ਠੰਡੀ ਲੱਗਦੀ ਹੈ। ਉਹ ਕਿਹੜੀ ਖਾਲਸਾ ਜੀ? ਤ੍ਰਿਸ਼ਨਾ ਦੀ ਅਗਨੀ ਹੈ, ਸਾਰਿਆਂ ਨੂੰ ਸਾੜਦੀ ਹੈ, ਲੇਕਿਨ ਸੰਤਾਂ ਭਗਤਾਂ ਨੂੰ ਸਾਰ ਸਮਝੀ ਉਹ ਸਾੜਦੀ ਕਿਉਂ ਨਹੀਂ? ਉਹਨਾਂ ਨੂੰ ਹੈ ਉਹੀ, ਲੇਕਿਨ ਤ੍ਰਿਸ਼ਨਾ ਸੰਤਾਂ ਨੂੰ ਵੀ ਹੈ, ਉਹਨਾਂ ਨੂੰ ਭਾਈ ਸਿਮਰਨ ਭਜਨ ਕਰਨ ਦੀ ਤ੍ਰਿਸ਼ਨਾ ਹੈ, ਆਪੇ ਉਹਨਾਂ ਨੂੰ ਸਤਿ ਸ਼ੀਤਲਤਾ ਆਈ ਦਿੰਦੀ ਹੈ। ਪੈ ਪੀਤੰ ਤਾਂ ਨਿਰਭ ਹੈ, ਜਿਸ ਵੇਲੇ ਜਾਮ ਆਉਂਦੇ ਨੇ ਸਾਹਮਣੇ, ਭੈ ਤਾਂ ਭੈ ਸਤਸੰਗ ਜੀ ਜੜ ਹੋ ਜਾਂਦਾ ਹੈ, ਭੀਤ ਕੰਧ ਜੀਂਦਿਆਂ ਠਿਠੰਬਰ ਜਾਂਦਾ ਹੈ, ਜਵਾਨ ਠਾਕੀ ਜਾਂਦੀ ਹੈ, ਬੋਲ ਨਹੀਂ ਸਕਦਾ, ਬੁਰਾ ਹਾਲ। ਲੇਕਿਨ ਜੇ ਕਿਤੇ ਖਾਲਸਾ ਜੀ ਨਾਮ ਦਾ ਆਸਰਾ ਹੋਵੇ, ਨਿਰਭੈ ਹੋ ਜਾਂਦਾ ਹੈ, ਉਹ ਜਮ ਸਮਾਂ ਤੇ ਸਤਸੰਗ ਜੀ ਡੱਬ ਜਾਂਦੇ ਹਨ। ਆਪ ਜੀ ਸਤਸੰਗ ਜੀ ਨਾਮ ਦੀ ਵਡਿਆਈ ਪੰਡਿਤਾਂ ਨੂੰ ਦੱਸ ਰਹੇ ਹਨ ਕਿ ਇੱਡਾ ਵੱਡਾ ਪ੍ਰਤਾਪ ਹੈ। ਥਾਨਕ ਹੂਨ ਬਿਸਰਾਮ ਨਾਮ, ਨਾਨਕ ਕਿਰਪਾਲ ਹਰ ਹਰ ਗੁਰੈ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਉਹ ਹਰ ਹਰ ਜੋ ਭਰੇ ਭਰੇ ਕਰਨ ਵਾਲਾ ਪਾਪਾਂ ਦਾ ਹਰ ਇੱਕ ਪਰਮੇਸ਼ੁਰ ਹੈ। ਉਹ ਗੁਰੂ ਸਰੂਪ ਧਾਰ ਕੇ ਜਦੋਂ ਕਿਰਪਾਲਤਾ ਕਰਦਾ ਹੈ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ, ਨਹੀਂ ਨਾਮ ਨਹੀਂ ਮਿਲਦਾ। ਨਾਮ ਇੱਕ ਅਮੋਲਕ ਵਸਤੂ ਹੈ। ਅੱਜ ਦੀ ਘੜੀ ਵੀ ਥਾਂ ਥਾਂ ਤੇ ਕਹਿੰਦੇ ਨਾਮ ਮੰਨਦੀ ਫਿਰਦੀ ਹੈ ਦੁਨੀਆ। ਉਹਨਾਂ ਨੂੰ ਇਉਂ ਪੁੱਛ ਲਓ ਵੀ ਨਾਮ ਤੁਹਾਡੇ ਕੋਲ ਰੱਖਿਆ ਕਿਹੜੀ ਗੁਥਲੀ ਚ ਹੈ, ਤੇ ਨਾਮ ਦਾ ਸਰੂਪ ਕਿਹਾ ਗਿਆ ਹੈ ਅਖੰਡ ਅਰਥ ਤੱਤ ਬੋਧਮ। ਨਾਮ ਮੰਡਲ ਆਣਿਆਂ ਨੂੰ ਤਾਂ ਇਹ ਨਹੀਂ ਪਤਾ ਵੀ ਨਾਮ ਦਾ ਸਰੂਪ ਕੀ ਹੈ, ਨਾਮ ਦਾ ਰੰਗ ਰੂਪ ਕਿਹਾ ਗਿਆ ਹੈ। ਫਿਰ ਉਹਨਾਂ ਨੂੰ ਤਾਂ ਸੰਗ ਜੀ ਅਧਿਕਾਰ ਹੈ ਨਾਮ ਵੰਡਣ ਦਾ, ਜੇ ਹੈ ਹੀ ਨਹੀਂ ਕੋਲੇ, ਐਵੇਂ ਹੀ ਦਿਖਾਈ ਜਾਣਾ ਅਸੀਂ ਤਾਂ ਨਾਮ ਵੰਡਦੇ ਫਿਰਦੇ ਹਾਂ। ਸੋ ਖਾਲਸਾ ਜੀ, ਜੇ ਨਾਮ ਮਿਲ ਸਕਦਾ ਤਾਂ ਆ ਗੁਰੂ ਘਰ ਵਿੱਚੋਂ ਪੰਜਾਂ ਦੇ ਪਿਆਰਿਆਂ ਦੁਆਰਾ ਮਿਲ ਸਕਦਾ ਹੈ। ਇਕੱਲੇ ਨੂੰ ਦੇਣ ਦਾ ਅਧਿਕਾਰ ਨਹੀਂ, ਨਾ ਹੀ ਕਿਸੇ 'ਚ ਬਾਲਿਆ ਖਾਲਸਾ ਜੀ। ਜੇ ਕੋਈ ਦਿੰਦਾ ਹੈ ਤਾਂ ਮਰਮਤ ਕਰਦਾ ਹੈ, ਗੁਰਮਤ ਸਿਧਾਂਤ ਤੋਂ ਉਲਟ ਹੈ, ਗੁਰੂ ਘਰ ਦਾ ਚੋਰ ਹੈ ਉਹ। ਜੇ ਕਿਸੇ ਕੋਲੇ ਸਤ ਸੰਗਤ ਜੀ ਪਸ਼ੂ ਇੱਕ ਲਾਈਨ 'ਚ ਖੜੇ ਆ ਖੁਰਨੀ ਤੇ, ਸਾਰਿਆਂ ਦੀਆਂ ਪੂਛਾਂ ਇੱਕੋ ਜਿਹੀਆਂ ਨਹੀਂ ਹਨ, ਕਿਸੇ ਦੀ ਵੱਡੀ ਕਿਸੇ ਦੀ ਛੋਟੀ। ਜੇ ਜਿਹਦੀ ਵੱਡੀ ਪੂਛ ਹੈ ਉਹ ਦੂਜੇ ਡੰਗਰ ਦੀ ਤਾਂ ਨਹੀਂ ਮੱਖੀਆਂ ਝੱਲਦਾ, ਆਪਣੀਆਂ ਹੀ ਝੱਲਦਾ ਉਹ। ਇਸੇ ਤਰ੍ਹਾਂ ਜੇ ਕੋਈ ਸਤ ਸੰਗਤ ਜੀ ਅਮੀਰ ਹੈ ਉਹ ਆਪਦਾ ਹੀ, ਉਹ ਤਾਂ ਬੋੜੀਆਂ ਪਾਉਂਦਾ, ਮੈਂ ਹੀ ਨੰਗਾ ਗੁਜਾਈ ਹੋਇਆ ਪਿਆ, ਮੈਂ ਤੈਨੂੰ ਕੀ ਦੇਵਾਂ, ਗਰੀਬ ਨੂੰ ਕਦੇ ਨਹੀਂ ਦਿੰਦਾ। ਇਸ ਤਰ੍ਹਾਂ ਜੇ ਕੋਈ ਭਜਨ ਸਿਮਰਨ ਸਾਧੂ ਸੰਤ ਕਰਦਾ, ਕੌਣ ਕਿਸੇ ਲਈ ਖੜਾ ਕਰਦਾ ਜੀ ਦੇਣ ਲਈ। ਜੇ ਕੋਈ ਦਿੰਦਾ ਹੈ ਤਾਂ ਪਖੰਡ ਕਰਦਾ, ਝੂਠ ਬੋਲਦਾ, ਪ੍ਰਤਾਪ ਸਾਰਾ ਸਤਸੰਗ ਜੀ ਗੁਰੂ ਕਰਦਾ। ਇਸ ਕਰਕੇ ਜੋ ਵੀ ਸਤਸੰਗ ਜੀ ਜਾਚਨਾ ਕਰਨੀ ਹੈ ਉਹ ਗੁਰੂ ਸਾਹਿਬ ਤੋਂ ਕਰਨੀ ਚਾਹੀਦੀ। ਭਰਾ ਤੋਂ ਮੰਗਿਆ ਹੋਇਆ ਕੋਈ ਵੀ ਧਨ ਵਾਪਸ ਕਰਨਾ ਪਵੇਗਾ ਅਧਾਰਾ ਮੰਨਿਆ ਜਾਂਦਾ ਹੈ। ਮਾਂ ਬਾਪ ਤੋਂ ਮੰਗਿਆ ਹੋਇਆ ਧਨ ਵਾਪਸ ਕਰਨ ਦੀ ਲੋੜ ਨਹੀਂ। ਇਸੇ ਤਰ੍ਹਾਂ ਖਾਲਸਾ ਜੀ, ਸਭ ਤੋਂ ਉੱਤਮ ਰੀਤੀ ਇਹੀ ਹੈ ਕਿ ਗੁਰੂ ਸਾਹਿਬ ਜੀ ਕਿਰਪਾਲੂ ਹੋ ਜਾਣ, ਵਾਹਿਗੁਰੂ ਉਹ ਜਿਹੜਾ ਨਾਮ